ਬੜੀ ਸ਼ਰਧਾ ਭਾਵਨਾ ਸਿਦਕ ਭਰੋਸਾ ਪ੍ਰੇਮ ਹਿਰਦੇ ਦੀ ਝੋਲੀ ਵਿੱਚ ਭਰ ਕੇ ਨਮਸਕਾਰ ਕਰਕੇ ਪਵਿੱਤਰ ਪਾਵਨ ਬਾਰਗਾਹ ਵਿੱਚ ਬੈਠ ਕੇ ਰੱਬੀ ਬਾਣੀ ਦੇ ਰਸ ਭਿੰਨੜੇ ਕੀਰਤਨ ਸ਼ਰਵਣ ਕਰਦੇ ਹਾਂ। ਪ੍ਰੇਮ ਦੇ ਪਰਾਂ 'ਤੇ ਪ੍ਰਵਾਸ ਲਗਾ ਕੇ ਆਏ ਗੁਰੂ ਹਜ਼ੂਰ, ਗੁਰੂ ਖਾਲਸਾ, ਗੁਰੂ ਸਵਾਰੀ, ਸਾਜੀ ਨਿਵਾਜੀ, ਸਾਧ ਸੰਗਤ ਜੀਓ, ਜ਼ਿੰਦਗੀ ਲਮਕਾਉਣ ਵਾਲੀ, ਜੀਵਨ ਪਲਟਾਉਣ ਵਾਲੀ, ਚਿੱਤ ਅਤੇ ਸੁਰਤ ਵਿੱਚ ਔਜਾਂ ਅਤੇ ਮੌਜਾਂ ਪ੍ਰਦਾਨ ਕਰਵਾਉਣ ਵਾਲੀ ਫਤਿਹ ਨਾਲ ਸਾਰੇ ਗੱਜ ਕੇ ਸਾਂਝ ਪਾਓ। ਜਿਸ ਦੀ ਰੱਗ ਵਿੱਚ ਫਤਿਹ, ਉਸ ਦੀ ਜੱਗ ਵਿੱਚ ਫਤਿਹ। ਕਰੋ ਕਿਰਪਾ ਸਾਰੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਤੇ ਦੀ ਬੜੀ ਵੱਡੀ ਬਖਸ਼ਿਸ਼ ਜੋ ਮਿਹਰਾਮਤ ਕਰਕੇ ਸਾਨੂੰ ਦਾਨ ਵਿੱਚ ਮਨੁੱਖਾ ਤਨ ਦਿੱਤਾ, ਮਨੁੱਖਾ ਤਨ ਦੇ ਕੇ ਬੜੇ ਵਧੀਆ ਢੰਗ ਨਾਲ ਇਸ ਦੀ ਸੰਭਾਲ ਕੀਤੀ। ਸੁੰਦਰ ਸਰੀਰ, ਸੁੰਦਰ ਜੀਵਾਤਮਾ, ਸੁੰਦਰ ਸਵਾਸ, ਸੁੰਦਰ ਪਰਿਵਾਰ, ਸੁੰਦਰ ਸਾਜੋ ਸਮਾਨ, ਸੁੰਦਰ ਸੰਸਾਰ ਦੇ ਅਨੇਕ ਸੁੱਖ ਭੋਗਣ ਵਾਸਤੇ ਸਾਡੀ ਝੋਲੀ ਵਿੱਚ ਪਾ ਦਿੱਤੇ। ਅੱਜ ਸਾਡੀ ਜ਼ਿੰਦਗੀ ਸੰਸਾਰਕ ਪੱਖ ਤੋਂ ਤਾਂ ਬਹੁਤ ਉਚਾਈਆਂ ਵਾਲੀ ਬਣ ਗਈ। ਕੁਛ ਭੁਲੇਖੇ ਰਹਿ ਜਾਂਦੇ ਨੇ ਕਿ ਉੱਦਮ ਕੀਤਾ ਹੈ, ਯਤਨ ਕੀਤਾ ਹੈ, ਕਮਾਈ ਕੀਤੀ ਹੈ, ਮਿਹਨਤ ਕੀਤੀ ਹੈ ਤਾਂ ਧਨ ਜੋੜਿਆ ਹੈ। ਅਗਰ ਮਿਹਨਤ ਨਾਲ ਆਪਣੀ ਸ਼ਕਤੀ ਅਤੇ ਤਾਕਤ ਨਾਲ ਹੀ ਕੁਛ ਮਿਲਦਾ ਹੁੰਦਾ ਤਾਂ ਦੁਨੀਆ ਵਿੱਚ ਕੋਈ ਬੰਦਾ ਗਰੀਬ ਨਹੀਂ ਸੀ ਰਹਿ ਜਾਣਾ। ਆਪਣ ਲੀਆ ਜੇ ਮਿਲੇ ਤਾਂ ਸਭ ਕੋ ਭਾਗਠ ਹੋਏ। ਆਪਣੇ ਯਤਨ ਕਾਮਯਾਬ ਤਾਂ ਹੋਇਆ ਕਰਦੇ ਨੇ ਜਦੋਂ ਪਰਮੇਸ਼ਵਰ ਜੀ ਸਾਡੇ ਯਤਨ ਨੂੰ ਸਫਲ ਕਰਨ ਦੀ ਮਿਹਰਾਮਤ ਕਰਦੇ ਵਰਤੇ। ਦਾਤੇ ਨੇ ਬਖਸ਼ਿਸ਼ ਕੀਤੀ ਸਾਨੂੰ ਸ਼ਕਤੀ ਦੇ ਕੇ, ਉਸ ਸ਼ਕਤੀ ਦੀ ਵਰਤੋਂ ਕਰਵਾ ਕੇ ਸੰਸਾਰਕ ਪੱਖ ਸਾਡਾ ਬਹੁਤ ਸੋਹਣਾ ਪੂਰਤ ਕਰ ਦਿੱਤਾ। ਪਰ ਹਜ਼ੂਰ ਅੱਜ ਦੇ ਸ਼ਬਦ ਵਿੱਚ ਇੱਕ ਗੱਲ ਕਹਿੰਦੇ ਨੇ, ਦੁਨੀਆ ਦੇ ਪੱਖ ਤੋਂ ਤਾਂ ਬੜਾ ਪੂਰਾ ਹੋ ਜਾਏ, ਧਨ ਸੰਪਦਾ ਸਾਜੋ ਸਮਾਨ ਦੀ ਕੋਈ ਕਮੀ ਨਾ ਰਹਿ ਜਾਏ। ਅਕਸਰ ਦੇਖੀਏ ਨਾ ਕਿ ਅੱਜ ਦੇ ਸਮੇਂ ਵਿੱਚ ਕਰੀਬ ਕਰੀਬ ਜੋ ਅਸੀਂ ਇੱਥੇ ਬੈਠੇ ਹਾਂ, ਇਹਨਾਂ ਦੇਸ਼ਾਂ ਵਿੱਚ ਰਹਿ ਰਹੇ ਹਾਂ, ਸਾਡੇ ਖਾਣ ਪਹਿਨਣ ਅਤੇ ਵਰਤੋਂ ਦੇ ਧਨ ਦੀ ਕੋਈ ਕਮੀ ਨਹੀਂ ਹੈ। ਸੋਨਾ ਖਾ ਕੇ, ਚੰਗਾ ਪਹਿਨ ਕੇ, ਆਪਣੀ ਮਨ ਮਰਜ਼ੀ ਦੇ ਸਾਰੇ ਸੁੱਖ ਇਕੱਠੇ ਕਰਕੇ ਜੀ ਰਹੇ ਹਾਂ। ਕੀ ਇਸ ਤੋਂ ਇਲਾਵਾ ਵੀ ਕੋਈ ਸਾਡੀ ਹੋਰ ਜ਼ਿੰਦਗੀ ਹੈ ਨਾ? ਖਾਣ ਪਹਿਨਣ ਤੱਕ ਹੀ ਤਾਂ ਅਸੀਂ ਸੀਮਤ ਨਹੀਂ ਹਾਂ ਨਾ, ਸਾਡੀ ਜ਼ਿੰਦਗੀ ਦਾ ਕੋਈ ਬਹੁਤ ਜ਼ਰੂਰੀ ਹੋਰ ਵੀ ਕੰਮ ਹੈ, ਸ਼ਾਇਦ ਅਸੀਂ ਭੁੱਲ ਨਾ ਗਏ ਹੋਈਏ। ਸਾਨੂੰ ਗੁਰੂ ਚੇਤੇ ਕਰਾ ਰਹੇ ਨੇ, ਇਨਸਾਨ ਸੰਸਾਰ ਵਿੱਚ ਆਇਆ, ਬੜਾ ਕੁਛ ਇਕੱਠਾ ਕੀਤਾ ਹੈ, ਸੁੱਖ ਸੰਪਦਾ ਦੀਆਂ ਮੌਜ ਮਸਤੀਆਂ ਮਾਣੀਆਂ ਹੈ, ਝਾਤ ਮਾਰ ਜ਼ਰਾ, ਤੇਰੀ ਜ਼ਿੰਦਗੀ ਦਾ ਇੱਕ ਬੜਾ ਕੀਮਤੀ ਕੰਮ ਬਾਕੀ ਬਚਿਆ ਪਿਆ, ਸੰਭਾਲ। ਕਿਤੇ ਸੰਸਾਰ ਦੀ ਮੌਜ ਮਸਤੀ ਵਿੱਚ ਪੈ ਕੇ, ਸੰਸਾਰ ਦੇ ਅਨੇਕਾਂ ਸੁੱਖ ਇਕੱਠੇ ਕਰਕੇ ਜੇ ਪਰਮੇਸ਼ਵਰ ਨੂੰ ਭੁੱਲ ਗਏ ਹਾਂ, ਤਾਂ ਹਜ਼ੂਰ ਅੱਜ ਦੇ ਸ਼ਬਦ ਵਿੱਚ ਦੱਸਦੇ ਨੇ ਕਿ ਤੇਰਾ ਹਸ਼ਰ ਕੀ ਹੈ। ਅੱਜ ਆਪਣੀ ਜ਼ਿੰਦਗੀ ਦਾ ਇੱਕ ਨਕਸ਼ਾ ਤਾਂ ਤੂੰ ਸਾਹਮਣੇ ਰੱਖੀ ਬੈਠਾ, ਜੋ ਤੈਨੂੰ ਤੇਰੇ ਮਨ ਅਤੇ ਤੇਰੀਆਂ ਅੱਖਾਂ ਵਿੱਚੋਂ ਪਿਆ ਦਿਸਦਾ, ਪਰ ਗੁਰੂ ਦੀ ਨਜ਼ਰ ਅਤੇ ਗੁਰੂ ਦੀ ਅੱਖ ਵਿੱਚ ਤੂੰ ਕੀ ਹੈ, ਉਹ ਵੀ ਜ਼ਰਾ ਦੇਖ। ਗੱਲ ਜ਼ਰਾ ਸਮਝਿਓ, ਬੜੇ ਗਹਿਰੇ ਭਾਵ ਨੇ। ਆਪਣੇ ਤੌਰ 'ਤੇ ਆਪਣੇ ਆਪ ਨੂੰ ਅਮੀਰ ਬਣਾ ਕੇ, ਵਧੀਆ ਧਨ ਸੰਪਦਾ ਦਾ ਮਾਲਕ ਬਣਾ ਕੇ ਜੀਣਾ ਅਤੇ ਇਹ ਕਹਿਣਾ ਕਿ ਮੇਰੇ ਕੋਲ ਸਭ ਕੁਛ ਹੈ, ਗੁਰੂ ਕਹਿੰਦੇ ਨੇ ਬਾਕੀ ਤਾਂ ਸਭ ਕੁਛ ਹੈ, ਪਰ ਕਿਤੇ ਐਸਾ ਤਾਂ ਨਹੀਂ ਵੀ ਸਿਫਰਾਂ ਸਿਫਰਾਂ ਇਕੱਠੀਆਂ ਕੀਤੀਆਂ, ਜ਼ੀਰੋ ਜ਼ੀਰੋ 'ਤੇ ਬਹੁਤ ਜੋੜੀਆਂ, ਪਰ ਏਕਾ ਲਗਾਉਣਾ ਹੀ ਕਿਤੇ ਭੁੱਲ ਗਿਆ ਉਹਨੇ। ਅੱਜ ਜ਼ਰਾ ਸੁਚੇਤ ਹੋ ਤਾਂ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਉਪਦੇਸ਼ ਨਾਲ ਜੁੜਨ ਤੋਂ ਪਹਿਲਾਂ ਆਪਣੇ ਭਲੇ ਲਈ, अपने परिवार के भले लई ते समुची लुकाई के भले लई एक बारी सारे प्यार नाल आखो जी सतनाम श्री वाहे गुरु, एक बारी होर आखो सतनाम श्री वाहे गुरु। इस खादम की बेनती मन के सारे फिर एक बारी आखो जी सतनाम श्री वाहे गुरु,
श्री वाहे गुरु जी। श्लोक बसंत स्वर्ग लोक है जितते पृथ्वी नव खंडन है बिसरंत हर गोपाल है नानक ते प्राणी उद्यान भरमण है कौतक कोड तमाशिया चितना आवसनाओ नानक कोड़ी नरक बराबरे उजड़ सोई थाओ पौड़ी महाभयान उद्यान नगर कर मान्या झूठ समगरी पेख सच कर जान्या काम क्रोध अहंकार फिरै देवान्या सिर लगा जम डंड ता पछतान्या बिन पूरे गुरुदेव फिरै शैतान्या बिन पूरे गुरुदेव फिरै शैतान्या बसंत स्वर्ग लोक है जितते पृथ्वी नव खंडन है।
धन श्री गुरु अर्जन देव पातशाह जी फरमान करते हैं बसंत स्वर्ग लोक है, तू स्वर्ग लोक विच वसदा होवे जितते पृथ्वी नव खंडन है, समुची धरती नू तू जित लिया होवे, इतना तू राजा ताकतवर हो गया होवे, पर जे तेनू परमेश्वर दा नाम चेते विच नहीं है ना, बिसरंत हर गोपाल है नानक ते प्राणी उद्यान भरमण है, अगर परमेश्वर तेरे चित विच नहीं है, तेरी चेतना विच वाहिगुरू वाहिगुरू नहीं है, परमेश्वर दी होंद नू कदी अपने जेहन विच नहीं बिठाया, ते ए समझ लेवी कि मैं किते जिवें जंगल विच कोई कुराहे पिया भटकदा होवे, उस नू राह ना मिले, खान पीन नू ना मिले, अपना घर ना मिले, अपने सारे संसार तो कट हो जाए, जिवें उस जंगल विच भटकते हुए कुराहे पे हुए किसी राही दी गाथा है, तेरी जिंदगी का सिर्फ नक्शा यही है। अज दा स्वर्ग इस धरती ते मनुखा ने बनाया है। कल्पनक गल च बड़ी गल प्रचलित है कि ये स्वर्ग विच चला गया है। स्वर्ग दो शब्दों का सुमेल है, स्वै वर्ग, स्वै वर्ग अपने जैसे, जो साढ़े पांच ज्ञान इंद्रियां नू लोड़ींदे सुख चाहिए ने वो सारे दे सारे मिल जान अपनी मर्जी मुताबक, मैं ज कह लेवा विस्थार च, अपनी मर्जी मुताबक जो कुछ भी खाण नू जी चाहे वो जो मिल जाए स्वै वर्ग, जिहो जी चीज़ मन देखने नू लोचदा होवे उसका प्रबंध कर लिया जाए, जिहो जा कुछ मन सुनना चाहता होवे ओहो जा प्रबंध कर लिया जाए, जिहो जी सेज ते सौना चाहता होवे ओहो जा ओ प्रबंध हो जाए, जिहो जी सुगंधी लैनी चाहता होवे ओहो जी सुगंधी मिल जाए, दुनिया दे सारे सुख अपनी लोड़ मुताबक इकट्ठे कर लेने उस नू स्वर्ग आख्या जाता है। मान लो तू इस धरती ते ही इस लोक विच ही स्वर्ग लोक बना लेवे और उत्थे तू वस रहा होवे, हर समय तेरे कोल अनेक किस्म के सुख इकट्ठे किते होवन, ਅਤੇ ਜਿੱਤ 'ਤੇ ਪ੍ਰਿਥਵੀ ਨਵ ਖੰਡ ਨੈ ਨੌ ਖੰਡ ਪ੍ਰਿਥਵੀ ਸਮੁੱਚੀ ਧਰਤੀ ਨੂੰ ਤੂੰ ਜਿੱਤ ਕੇ ਆਪਣੇ ਆਪ ਨੂੰ ਬਹੁਤ ਵੱਡਾ ਰਾਜਾ ਵੀ ਬਣਾ ਲਿਆ ਹੋਵੇ, ਸਾਰੇ ਤੇਰੇ ਹੁਕਮ ਵਿੱਚ ਚੱਲਦੇ ਹੋਵਣ। ਪਰ ਹਜ਼ੂਰ ਕਹਿੰਦੇ ਨੇ ਜੇ ਤੇਰਾ ਮਨ ਤੇਰੇ ਹੁਕਮ ਵਿੱਚ ਨਹੀਂ ਚੱਲਦਾ ਨਾ, ਜੇ ਤੇਰੀ ਜ਼ਿੰਦਗੀ ਧਰਮ ਦੇ ਮਾਰਗ 'ਤੇ ਨਹੀਂ ਚੱਲਦੀ ਹੈ, ਜੇ ਤੇਰੇ ਚਿੱਤ ਵਿੱਚ ਸਿਰਫ ਦੁਨੀਆ ਹੀ ਦੁਨੀਆ ਵਸੀ ਹੈ, ਅਤੇ ਹਜ਼ੂਰ ਕਹਿੰਦੇ ਨੇ ਇਹ ਸਮਝ ਲਈ ਕਿ ਮੈਂ ਆਪਣੀ ਜ਼ਿੰਦਗੀ ਉਜਾੜ ਵਿੱਚ ਭਟਕੇ ਹੋਏ ਰਾਹੀ ਦੀ ਤਰ੍ਹਾਂ ਬਤੀਤ ਕਰ ਰਿਹਾ ਹਾਂ। ਸਿਕੰਦਰ ਬਹੁਤ ਵੱਡਾ ਬਾਦਸ਼ਾਹ ਹੋਇਆ, ਬੜੀ ਦੁਨੀਆ ਜਿੱਤੀ ਇਸਨੇ, ਅਤੇ ਚੱਲੇ ਜਾਂਦੇ ਨੇ। ਇੱਕ ਵਾਰੀ ਇੱਕ ਸਾਧੂ ਨੂੰ ਆਖਿਆ, ਕੀ ਪਿਆ ਖਾਂਦਾ? ਕਹਿਣ ਲੱਗਾ ਮਿੱਟੀ ਵਿੱਚੋਂ ਡਿੱਗੇ ਹੋਏ ਦਾਣੇ ਚੁੱਕ ਚੁੱਕ ਕੇ ਖਾ ਰਿਹਾ। ਵਜ਼ੀਰ ਨੂੰ ਕਹਿਣ ਲੱਗਾ ਇਹਨੂੰ ਕੁਛ ਕੁਛ ਦੇ ਦਈਏ। ਵਜ਼ੀਰ ਗਿਆ ਅਤੇ ਕਹਿਣ ਲੱਗਾ ਸਾਈ ਫਕੀਰ, ਸਿਕੰਦਰ ਬਾਦਸ਼ਾਹ ਅਤੇ ਇਸ ਨੇ ਤੇਰੇ 'ਤੇ ਖੁਸ਼ ਹੋ ਕੇ ਆਖਿਆ ਕਿ ਤੈਨੂੰ ਕੁਛ ਦੇ ਦਈਏ, ਬੋਲ ਤੈਨੂੰ ਕੀ ਚਾਹੀਦਾ। ਅਤੇ ਸਾਈ ਫਕੀਰ ਖਿੜ ਖੜਾ ਕੇ ਹੱਸ ਕੇ ਕਹਿਣ ਲੱਗਾ ਭੁੱਖੇ ਕੰਗਾਲ ਨੇ ਮੈਨੂੰ ਕੀ ਦੇਣਾ ਹੈ, ਉਸ ਕੰਗਲੇ ਨੇ ਮੈਨੂੰ ਕੀ ਦੇਣਾ ਹੈ। ਇਹ ਬੋਲ ਸਿਕੰਦਰ ਦੇ ਕੰਨ ਵਿੱਚ ਪਏ ਅਤੇ ਬੜਾ ਤਿਲ ਮਿਲਾਇਆ, ਗੁੱਸੇ ਵਿੱਚ ਭਰਿਆ। ਕਹਿਣ ਲੱਗਾ ਭੁੱਖਾ ਤੂੰ ਤੇ ਦੱਸਦਾ ਮੈਨੂੰ, ਹੋਸ਼ ਕਰ, ਅਕਲ ਕਰ, ਸ਼ਰਮ ਕਰ। ਬੜੇ ਵੱਧ ਘੱਟ ਅਲਫਾਜ਼ ਬੋਲ ਗਿਆ। ਵਜ਼ੀਰ ਕਹਿਣ ਲੱਗਾ ਬਾਦਸ਼ਾਹ ਆਓ ਚੱਲੀਏ, ਇਹਨਾਂ ਸਾਧੂਆਂ ਨਾਲ, ਇਹਨਾਂ ਫਕੀਰਾਂ ਨਾਲ ਆਪਾਂ ਬੋਲ ਕੇ ਕੀ ਲੈਣਾ, ਆਓ ਚੱਲੀਏ। ਅਜੇ ਚੰਦ ਕਦਮ ਹੀ ਥੋੜ੍ਹਾ ਅਗਾਂਹ ਵਧਿਆ ਸੀ ਕਿ ਸਾਧੂ ਫਕੀਰ ਨੇ ਆਵਾਜ਼ ਮਾਰੀ, ਵਜ਼ੀਰ ਗੱਲ ਸੁਣ, ਜਰਾ ਗੱਲ ਸੁਣ। ਸ਼ਾਇਦ ਵਜ਼ੀਰ ਸੋਚਿਆ ਵੀ ਮਨ ਵਿੱਚ ਕੋਈ ਖਿਆਲ ਆ ਗਿਆ ਮੰਗਣ ਦਾ, ਵਾਪਸ ਆਇਆ ਅਤੇ ਕਹਿਣ ਲੱਗਾ ਦੱਸ ਕੀ ਆਖੇ। ਕਹਿਣ ਲੱਗਾ ਆਪਣੇ ਬਾਦਸ਼ਾਹ ਨੂੰ ਕਹਿ ਮੇਰੇ ਕੋਲ ਇੱਕ ਮੰਤਰ ਹੈ, ਜੇ ਉਹ ਮੰਤਰ ਕਿਸੇ ਵੀ ਰਾਜੇ 'ਤੇ ਪੜ੍ਹ ਦਈਏ, ਕਿਸੇ ਵਾਸਤੇ ਪੜ੍ਹ ਦਈਏ, ਤਾਂ ਉਸਦਾ ਸੱਤਿਆਨਾਸ ਹੀ ਹੋ ਜਾਂਦਾ। ਦੁਨੀਆਂ ਵਿੱਚ ਬੜੇ ਭਰਮ ਭੁਲੇਖੇ ਅਤੇ ਅਗਿਆਨਤਾ ਵਧੀ ਹੈ। ਲੋਕ ਕਈ ਵਾਰੀ ਇਸ ਮਾਰਗ ਦੇ ਧਾਰਨੀ ਬਣ ਜਾਂਦੇ ਨੇ ਕਿ ਫਲਾਣੇ ਨੇ ਮੇਰੇ ਨਾਲ ਇਹ ਕੁਛ ਕੀਤਾ, ਕਿਤੇ ਵੱਸ ਚੱਲੇ ਅਤੇ ਉਸ ਦਾ ਮੈਂ ਰਹਿਣ ਕੱਖ ਨਾ ਦਿਆਂ। ਕਿਸੇ ਨੇ ਆਖਿਆ ਸੀ ਵੀ ਕਿਤੇ ਸਮਾਂ ਲੱਗ ਗਿਆ ਨਾ ਤਾਂ ਤੈਨੂੰ ਚਨੇ ਚਬਾਵਾਂਗਾ। ਕਹਿਣ ਲੱਗਾ ਗੁੜ ਚਬਾਉਣ ਦੀ ਜਾਂਚ ਨਹੀਂ ਆਈ ਤਾਂ ਚਨੇ ਚਬਾਏਗਾ। ਦੂਸਰੇ ਦੇ ਪ੍ਰਤੀ ਵਿਰੋਧੀ ਭਾਵਨਾ ਨੇ ਬੜਾ ਜਨਮ ਲਿਆ ਹੈ, ਪਰ ਜਿੱਥੇ ਦੂਸਰੇ ਦੇ ਵਾਸਤੇ ਕੋਈ ਬੁਰਾ ਕਰਨ ਦੀ ਲੋਚਦਾ, ਇਹ ਗੱਲ ਧਿਆਨ 'ਚ ਰੱਖ ਲੈਣਾ, ਕੁਦਰਤ ਉਸ ਦਾ ਕਦੀ ਭਲਾ ਨਹੀਂ ਹੋਣ ਦਿੰਦੀ। ਇਸ ਲਈ ਗੁਰਮਤਿ ਦਾ ਸਿਧਾਂਤ ਹੈ ਸਰਬੱਤ ਦਾ ਹੀ ਭਲਾ ਮੰਗ ਲੈਣਾ, ਸਰਬੱਤ ਦਾ। ਸਰਬੱਤ ਵਿੱਚ ਕੋਈ ਵੀ ਬਾਕੀ ਨਹੀਂ ਬਚਦਾ, ਕੋਈ ਆਪਣਾ ਅਤੇ ਬੇਗਾਨੇ ਦਾ ਵਿਤਕਰਾ ਨਹੀਂ ਰਹਿ ਜਾਂਦਾ, ਕੋਈ ਮਿੱਤਰ ਅਤੇ ਦੁਸ਼ਮਣ ਦਾ ਭੇਦ ਨਹੀਂ ਰਹਿ ਜਾਂਦਾ। ਪਰ ਮੈਂ ਕਰਜ਼ ਕਰਨ ਲੱਗਾ, ਜਰਾ ਧਿਆਨ ਦੇਣਾ, ਇਹ ਨਾ ਹੋਵੇ ਰੋਜ਼ ਸਿੱਖ ਅਰਦਾਸ ਤਾਂ ਕਰੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਤੇ ਅੰਦਰ ਲੋਚੇ ਵੀ ਫਲਾਣੇ ਬੰਦੇ ਨੇ ਮੇਰੇ ਨਾਲ ਇੰਝ ਕੀਤਾ ਸੀ, ਪਾਤਸ਼ਾਹ ਕਰ ਕਿਰਪਾ ਕਿਤੇ ਉਸਦਾ ਰਹਿ ਕੱਖ ਨਾ। ਮੈਂ ਕਹਿ ਲੀਵਾਂ ਅਰਦਾਸ ਵਿੱਚ ਕੁਛ ਪਿਆ ਬੋਲਦਾ, ਅੰਦਰ ਦੀ ਚੇਤਨਾ ਵਿੱਚ ਕੁਛ ਪਿਆ ਬੋਲਦਾ। ਖੈਰ ਸਾਧੂ ਫਕੀਰ ਨੇ ਤਾਂ ਕੁਛ ਹੋਰ ਅੰਦਾਜ਼ ਨਾਲ ਗੱਲ ਕੀਤੀ ਕਿ ਮੇਰੇ ਕੋਲ ਇੱਕ ਮੰਤਰ ਹੈ, ਬਾਦਸ਼ਾਹ ਨੂੰ ਕਹਿ ਵੀ ਜੇ ਉਹ ਚਾਹੇ ਤਾਂ ਜਿਸ 'ਤੇ ਪੜ੍ਹਦੇ ਉਸਦਾ ਸੱਤਿਆਨਾਸ ਹੀ ਹੋ ਜਾਏ। ਵਜ਼ੀਰ ਨੇ ਬਾਦਸ਼ਾਹ ਨੂੰ ਗੱਲ ਦੱਸੀ ਵੀ ਬੜਾ ਕਮਾਲ ਦਾ ਫਕੀਰ ਹੈ, ਉਸ ਕੋਲ ਕੋਈ ਮੰਤਰ ਐਸਾ ਹੈ। ਹਾਥੀ 'ਤੇ ਚੜ੍ਹਿਆ ਜਾਂਦਾ ਸੀ, ਥੱਲੇ ਉਤਰਿਆ, ਜੁੱਤੀ ਉਤਾਰ ਦਿੱਤੀ, ਨੰਗੇ ਪੈਰੀਂ ਗਿੜ ਗੜਾ ਕੇ ਹੱਥ ਜੋੜ ਕੇ ਸਾਈਂ ਫਕੀਰ ਦੇ ਚਰਨਾਂ 'ਤੇ ਢਹਿ ਪਿਆ ਅਤੇ ਕਹਿਣ ਲੱਗਾ ਸਾਈਂ ਫਕੀਰ ਮੈਨੂੰ ਛੇਤੀ ਦੱਸ ਦੇ ਮੰਤਰ। ਕਹਿਣ ਲੱਗਾ ਹੁਣ ਦੱਸ ਵੀ ਭੁੱਖਾ ਕੰਗਲਾ ਤੂੰ ਕਿ ਮੈਂ, ਇੰਨਾ ਰਾਜ ਪ੍ਰਾਪਤ ਕੀਤਾ ਜੀ। ਤ੍ਰਿਸ਼ਨਾ ਬੜੀ ਉਚਾਈ ਤੱਕ ਪਹੁੰਚ ਗਈ ਹੈ, ਅੰਦਰ ਬੰਦਗੀ ਅਤੇ ਨਾਮ ਤੋਂ ਅਜੇ ਵੀ ਸੱਖਣਾ ਤੁਰਿਆ ਫਿਰਦਾ। ਸਾਈਂ ਫਕੀਰ ਨੇ ਇੱਕ ਗੱਲ ਆਖੀ ਸੀ, ਬਾਦਸ਼ਾਹ ਹੋਸ਼ ਕਰਕੇ ਜ਼ਿੰਦਗੀ ਬਤੀਤ ਕਰ, ਬੇਹੋਸ਼ ਹੋ ਕੇ ਜ਼ਿੰਦਗੀ ਬਤੀਤ ਨਾ ਕਰ, ਇਹ ਜੋ ਕੁਛ ਇਕੱਠਾ ਕੀਤਾ ਹੈ ਇਹਨਾਂ ਵਿੱਚੋਂ ਕੁਛ ਵੀ ਤੇਰੇ ਨਾਲ ਨਹੀਂ ਜਾਣਾ ਹੈ। ਜਦੋਂ ਅੰਦਰ ਸੰਸਾਰ ਦੇ ਅਨੇਕਾਂ ਸੁੱਖ ਇਕੱਠੇ ਕਰਕੇ ਸਾਰੀ ਧਰਤੀ ਨੂੰ ਜਿੱਤ ਕੇ ਜ਼ਿੰਦਗੀ ਬਤੀਤ ਕਰਦਾ ਹੋਵੇ, ਹਜ਼ੂਰ ਕਹਿੰਦੇ ਨੇ ਹਿਰਦੇ ਵਿੱਚ ਨਾਮ ਸਿਮਰਨ ਨਾ ਹੋਵੇ, ਅੰਦਰ ਆਪਣੀ ਸੁਰਤ ਵਿੱਚ ਪਰਮੇਸ਼ਵਰ ਦੀ ਬੰਦਗੀ ਨਾ ਹੋਵੇ, ਭੁੱਲ ਗਿਆ ਹੈ ਜੇ ਤੈਨੂੰ ਅਕਾਲ ਪੁਰਖ ਵਾਹਿਗੁਰੂ, ਭੁੱਲ ਗਿਆ ਹੈ ਅਗਰ ਤੈਨੂੰ ਆਪਣੀ ਚੇਤਨਾ ਵਿੱਚੋਂ ਸਤਨਾਮ ਸ਼੍ਰੀ ਵਾਹਿਗੁਰੂ। ਬਿਸਰੰਤ ਹਰ ਗੋਪਾਲ ਹੈ, ਕਿਉਂਕਿ ਉਹ ਗੋਪਾਲ ਹੈ, ਉਹ ਗੋ ਕਹੀਏ ਧਰਤੀ ਦੇ ਰਹਿਣ ਵਾਲੇ ਸਭ ਜੀਵਾਂ ਦੀ ਪਾਲ ਕਰਨ ਵਾਲਾ ਹੈ, ਪ੍ਰਤਪਾਲਨਾ ਕਰਨ ਵਾਲਾ ਹੈ। ਗੋ ਕਹੀਏ ਤੇਰੇ ਸਰੀਰ ਦੇ ਸੰਪੂਰਨ ਗਿਆਨ ਇੰਦਰੀਏ ਅਤੇ ਕਰਮ ਇੰਦਰੀਆਂ ਨੂੰ ਸ਼ਕਤੀ ਦੇ ਕੇ ਪ੍ਰਤਪਾਲਨਾ ਕਰਨ ਵਾਲਾ ਹੈ। ਉਹ ਜੋ ਸਮੁੱਚੀ ਲੋਕਾਈ ਦਾ ਇੱਕ ਇੱਕ ਜੀਵ ਦਾ ਪ੍ਰਤਪਾਲਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਹੈ, ਤੂੰ ਉਸ ਨੂੰ ਭੁੱਲ ਗਿਆ? ਪਰ ਕੈਸੀ ਕਮਾਲ ਦੀ ਗੱਲ ਹੈ, ਜਿਸ ਬਿਨਾਂ ਇੱਕ ਸਾਹ ਨਹੀਂ ਲਿਆ ਜਾਂਦਾ ਉਸ ਨੂੰ ਭੁੱਲ ਗਿਆ ਹੈ, ਜਿਸ ਬਿਨਾਂ ਇੱਕ ਛਿਨ ਗੁਜ਼ਾਰਾ ਨਹੀਂ ਹੈ ਉਸ ਨੂੰ ਭੁੱਲ ਗਿਆ। ਅਤੇ ਹਜ਼ੂਰ ਕਹਿੰਦੇ ਨੇ ਉਸ ਨੂੰ ਜੰਗਲ ਵਿੱਚ ਭਟਕਦਾ ਹੋਇਆ ਇੱਕ ਰਾਹੀ ਜਾਣਿਓ ਜੀ।
ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ, ਕੌਤਕ ਕੋਡ ਤਮਾਸ਼ਿਆਂ ਚਿਤ ਨਾ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ।
ਕੌਤਕ ਤਮਾਸ਼ੇ ਅਤੇ ਕੋਡ ਕਹੀਏ ਕਰੋੜਾਂ ਇਕੱਠੇ ਕੀਤੇ ਦੇਖਣ ਵਾਸਤੇ, ਚਿੱਤ ਵਿੱਚ ਨਾ ਰੱਬ ਦਾ ਕਦੀ ਵੀ ਨਹੀਂ ਆਇਆ। ਅੱਖਾਂ ਖੁਸ਼ ਰਹਿਣ, ਤਰ੍ਹਾਂ ਤਰ੍ਹਾਂ ਦੇ ਚਿੱਤਰਾਂ ਦੇ ਪ੍ਰਬੰਧ ਹੋਏ, ਕੋਈ ਸੀਰੀਅਲ ਟੀਵੀ ਦੇ ਸਾਡੇ ਸਾਹਮਣੇ ਆਏ, ਤਰ੍ਹਾਂ ਤਰ੍ਹਾਂ ਦੇ ਉਹ ਤਮਾਸ਼ੇ, ਨਾਟਕ, ਚੇਟਕ ਕੀਏ ਕੁਕਾਜਾ। ਕਲਗੀਧਰ ਪਾਤਸ਼ਾਹ ਜੀ, ਨਾਟਕ ਚੇਟਕ ਕੀਏ ਕੁਕਾਜਾ, ਉਹ ਨਾਟਕ ਜਿਹੜੇ ਚੇਟਕ ਲਾ ਦੇਣ, ਅੱਜ ਆਹ ਸੀਨ ਆਇਆ ਸੀ ਇੱਥੋਂ ਤੱਕ ਇਹ ਬੰਦ ਹੋ ਗਿਆ, ਹੁਣ ਅੱਗੋਂ ਇੱਥੋਂ ਚੱਲਣਾ ਹੈ। ਰੋਟੀ ਮੈਂ ਦੇਖਿਆ ਹਿੰਦੁਸਤਾਨ ਵਿੱਚ ਉਹਨਾਂ ਪਰਿਵਾਰਾਂ ਨੂੰ ਕਈ ਵਾਰੀ ਖਾਣੀ ਭੁੱਲ ਜਾਂਦੀ, ਟਾਈਮ ਬਦਲ ਦਿੰਦੇ ਵੀ ਇਸ ਟਾਈਮ 'ਤੇ ਨਾਟਕ ਦੇਖਣਾ, ਅਤੇ ਨਾਟਕ ਨੇ ਲਾ ਦਿੱਤੀ ਚੇਟਕ। ਉਹ ਮੈਂ ਹੈਰਾਨ ਹਾਂ, ਉੱਥੇ ਹੋਇਆ ਕੁਛ ਵੀ ਨਹੀਂ, ਸਭ ਨੂੰ ਪਤਾ ਕੁਛ ਵੀ ਨਹੀਂ ਹੋਇਆ, ਫਿਲਮ ਹੈ, ਨਾਟਕ ਨੇ ਹੋਇਆ ਕੁਛ ਵੀ ਨਹੀਂ ਹੈ, ਕਲਪਿਤ ਕਹਾਣੀ ਇੱਕ ਘੜੀ ਗਈ ਹੈ। ਅਤੇ ਉਸ ਕਲਪਿਤ ਕਹਾਣੀ ਘੜੀ ਹੋਈ ਨੂੰ ਦੇਖਣ ਵਾਸਤੇ ਮਨ ਉਤਾਵਲਾ ਹੋ ਗਿਆ। 2 ਘੰਟੇ, 3 ਘੰਟੇ ਜਾਂ 1 ਘੰਟਾ ਜਿੰਨਾ ਵੀ ਸਮਾਂ ਉੱਥੇ ਬੈਠ ਕੇ ਉਸ ਨਾਟਕ ਨੂੰ ਜਿਸ ਜੀ ਚੇਟਕ ਲੱਗੀ ਹੋਈ ਸੀ ਦੇਖਿਆ, ਬਾਅਦ ਵਿੱਚ ਵਿਚਾਰ ਕਰਕੇ ਦੇਖਿਓ ਵੀ ਪੱਲੇ ਵਿੱਚ ਕੀ ਪਿਆ, ਕੋਈ ਭੈੜਾ ਸੰਸਕਾਰ, ਕੋਈ ਔਗਣ, ਕੋਈ ਗਲਤ ਭਾਵਨਾ, ਜੇ ਕੁਛ ਵੀ ਮੰਨ ਲਓ ਔਗਣ ਜਾਂ ਵਿਕਾਰ ਕੁਛ ਵੀ ਪੱਲੇ ਵਿੱਚ ਜੇ ਨਹੀਂ ਵੀ ਪਿਆ ਨਾ, ਉਤਨੀ ਦੇਰ ਦਿਮਾਗ ਲਗਾਇਆ, ਅੱਖਾਂ ਲਗਾਈਆਂ, ਸਮਾਂ ਬਰਬਾਦ ਕੀਤਾ, ਅਤੇ ਖਾਲੀ ਦੇ ਖਾਲੀ ਹੱਥ ਉੱਠੋਂ ਉੱਠ ਕੇ ਵਾਪਸ ਕਿਸੇ ਹੋਰ ਕਿਰਿਆ ਵਿੱਚ ਲੱਗ ਗਏ। ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹ ਕੁਕਾਜ ਹੈ, ਇੱਕ ਹੁੰਦਾ ਕਾਜ, ਇੱਕ ਹੁੰਦਾ ਕੁਕਾਜ, ਇੱਕ ਹੁੰਦਾ ਸੁਕਾਜ। ਧਿਆਨ 'ਚ ਰੱਖਿਓ, 3 ਸ਼ਬਦ ਨੇ। ਕਾਜ ਕੋਈ ਆਮ ਕੰਮ ਕਰ ਹੋਵੇ, ਅਤੇ ਕੁਕਾਜ ਜਿਹੜਾ ਭੈੜਾ ਕੰਮ ਹੋਵੇ, ਅਤੇ ਸੁਕਾਜ ਜਿਹੜਾ ਚੰਗਾ ਕੰਮ ਹੋਵੇ, ਜ਼ਿੰਦਗੀ ਸਵਾਰਨ ਵਾਲਾ ਹੋਵੇ, ਰੱਬ ਦੇ ਮਿਲਾਪ ਵਾਲਾ ਹੋਵੇ, ਖੁਸ਼ੀ ਖੇੜੇ ਆਨੰਦ ਉਸ ਸੱਤ ਚਿੱਤ ਦੀ ਅਵਸਥਾ ਵਿੱਚੋਂ ਸਾਨੂੰ ਮਿਲਦਾ ਹੋਵੇ, ਉਹ ਹੁੰਦਾ ਸੁਕਾਜ। ਪਰ ਸਤਿਗੁਰੂ ਕਹਿੰਦੇ ਨੇ ਨਾਟਕ ਚੇਟਕ ਕੀਏ ਕੁਕਾਜਾ, ਇਹ ਵੀ ਪਤਾ ਕੁਛ ਨਹੀਂ ਹੋਇਆ, ਐਵੇਂ ਫਜ਼ੂਲ, ਇਤਨਾ ਮੂਰਖ ਬਣਾਇਆ ਉਹਨਾਂ ਲੋਕਾਂ ਨੇ ਸਾਨੂੰ ਕਿ ਅਸੀਂ ਉਸ ਨੂੰ ਬੜੇ ਉਤਸ਼ਾਹ ਨਾਲ ਪਏ ਦੇਖਦੇ ਹਾਂ, ਹੁਣ ਇਹ ਹੋਇਆ, ਹੁਣ ਇਹ ਹੋਇਆ, ਹੋਇਆ ਕੁਛ ਵੀ ਨਹੀਂ ਹੈ। ਇੱਕ ਕਲਪਿਤ ਕਹਾਣੀ ਦੇ ਆਧਾਰ 'ਤੇ ਘੜੇ ਹੋਏ ਚਿੱਤਰਾਂ ਵਿੱਚ ਬੈਠ ਕੇ ਹਜ਼ੂਰ ਕਹਿੰਦੇ ਨੇ ਤੂੰ ਤਮਾਸ਼ੇ ਪਿਆ ਦੇਖਦਾ, ਕੁਛ ਤਮਾਸ਼ੇ ਉਹ ਨਕਲੀ ਤੌਰ 'ਤੇ ਬਣੇ ਹੋਏ ਪਏ ਦੇਖਦੇ ਨੇ। ਇਹ ਦੁਨੀਆ ਵੀ ਇੱਕ ਤਮਾਸ਼ਾ ਹੀ ਹੈ ਜਿੱਥੇ ਕਈ ਤਰ੍ਹਾਂ ਦੇ ਰਿਸ਼ਤੇ ਅਤੇ ਸੰਬੰਧ ਬਣ ਗਏ ਨੇ। ਕਿਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪੁੱਛਿਓ, ਸੰਸਾਰ ਵਿੱਚ ਤਾਂ ਆਪ ਜੀ ਵੀ ਆਏ ਹੋ, ਸੰਸਾਰ ਦੇ ਬੜੇ ਕਾਰਜ ਤੁਸਾਂ ਵੀ ਕੀਤੇ ਨੇ, ਪਰ ਕੀ ਤੁਸੀਂ ਇਹ ਤਮਾਸ਼ਾ ਜੋ ਦੇਖਿਆ ਹੈ ਇਸ ਨੂੰ ਕਿਸ ਢੰਗ ਨਾਲ ਦੇਖਿਆ? ਕਹਿਣ ਲੱਗੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਦੋਂ ਇਸ ਸੰਸਾਰ ਨੂੰ ਇੱਕ ਤਮਾਸ਼ਾ ਬਣਾ ਕੇ ਦੇਖੀਏ ਵੀ ਇੱਕ ਨਕਲੀ ਤਮਾਸ਼ਾ ਹੈ ਅਤੇ ਨਾਟਕ ਵਿੱਚ ਅਟਕੀਏ ਨਾ। ਨਾਟਕ ਦੇ ਅਰਥ ਕੀ ਨੇ? ਨਾ ਅਟਕ। ਨਾਟਕ ਕੀ ਕਹਿੰਦਾ? ਨਾ ਅਟਕ, ਇੱਥੇ ਖਲੋ ਨਾ, ਇਹ ਐਵੇਂ ਨਕਲੀ ਝੂਠਾ, ਇਸ ਦੇ ਵਿੱਚ ਫਸ ਨਾ। ਪਰ ਕੌਤਕ ਕੋਟ ਤਮਾਸ਼ੇ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਤੂੰ ਐਸੇ ਕੌਤਕ, ਐਸੇ ਤਮਾਸ਼ੇ ਜਿਹੜੇ ਕਿ ਤੇਰੀ ਜ਼ਿੰਦਗੀ ਵਿੱਚ ਤੈਨੂੰ ਪਲ ਭਰ ਦੇ ਲਈ ਆਪਣੇ ਆਪੇ ਦੀ ਖੁਸ਼ੀ ਦੇਣ ਵਾਲੇ ਸੀ, ਉਹਨਾਂ ਵਿੱਚ ਤੂੰ ਫਸ ਗਿਓ, ਚਿੱਤ ਉੱਥੇ 'ਤੇ ਲਗਾ ਦਿੱਤੋ, ਪਰ ਤੇਰੇ ਚਿੱਤ ਵਿੱਚ ਪਰਮੇਸ਼ਵਰ ਦਾ ਨਾਮ ਨਾ ਆਇਆ। ਚੂੰਕਿ ਕੌਤਕ ਕੋੜ ਤਮਾਸ਼ਿਆ, ਚਿੱਤ ਨਾ ਆਵਸ ਨਾਓ, ਨਾਨਕ ਕੋੜੀ ਨਰਕ ਬਰਾਬਰ। ਕੋੜੀ ਨਹੀਂ ਪਾਠ ਕਰਨਾ, ਮੈਂ ਇਤਨੀ ਅਰਜ਼ ਕਰਦੇ ਹਾਂ, ਨਾਨਕ ਕੋੜੀ ਨਰਕ ਬਰਾਬਰ ਏ, ਉੱਜੜ ਸੋਈ ਥਾਂ, ਉਹ ਥਾਂ ਉੱਜੜਿਆ ਹੋਇਆ, ਉਹ ਹਿਰਦਾ ਵਸਿਆ ਹੋਇਆ ਨਹੀਂ, ਉਹ ਜੀਵਨ ਵਸਿਆ ਹੋਇਆ ਨਹੀਂ, ਉੱਜੜਿਆ ਹੋਇਆ ਜੀਵਨ ਹੈ। ਅਤੇ ਕੋੜੀ ਨਰਕ ਬਰਾਬਰ ਏ, ਵਿਦਵਾਨਾਂ ਦੇ ਨਾ ਦੋ ਇਸ ਕੋੜੀ ਸ਼ਬਦ ਦੇ ਅਰਥ ਕੀਤੇ ਨੇ ਅਤੇ ਮੈਨੂੰ ਦੋਨੋਂ ਹੀ ਚੰਗੇ ਲੱਗੇ ਨੇ। ਕੋੜੀ ਭਾਂਡਿਆਂ ਦੀ ਕਲੀ ਕਰਾਉਣ ਵੇਲੇ ਨਾ ਅਸੀਂ ਗਿਣਦੇ ਸੀ ਵੀ ਕੋੜੀ ਭਾਂਡੇ, 20 ਗਿਣਤੀ, 20 ਨਰਕਾਂ ਦੇ ਬਰਾਬਰ ਉਸ ਦੀ ਇਤਨੀ ਬਦਤਰ ਅਤੇ ਦੁੱਖ ਭਰੀ ਜ਼ਿੰਦਗੀ, ਜਿਹੜਾ ਨਾਮ ਨਹੀਂ ਸਿਮਰਨ ਕਰਦਾ ਅਤੇ ਦੁਨੀਆਂ ਦੇ ਧੰਦਿਆਂ ਵਿੱਚ ਰਹਿ ਕੇ ਜ਼ਿੰਦਗੀ ਬਤੀਤ ਕਰਦਾ, ਆ ਤਮਾਸ਼ਿਆਂ ਵਿੱਚ ਹੀ ਜ਼ਿੰਦਗੀ ਬਰਬਾਦ ਕਰੀ ਜਾ ਰਿਹਾ। ਅਤੇ ਦੂਸਰਾ ਕੋੜੀ ਦਾ ਅਰਥ ਮਹਾਨ ਕੋਸ਼ ਦੇ ਲਿਖਾਰੀ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਵਾਲਿਆਂ ਨੇ ਜਿਹੜਾ ਕੀਤਾ ਨਾ ਉਹ ਵੀ ਠੀਕ ਹੀ ਲੱਗਿਆ। ਉਹ ਕਹਿੰਦੇ ਨੇ ਵੀ ਕਰੋੜੀ ਤੋਂ ਕੋੜੀ ਸ਼ਬਦ ਆਇਆ, ਜਿਵੇਂ ਕੋੜ ਤਮਾਸ਼ਿਆ ਵੀ ਕਰੋੜਾਂ ਨੂੰ ਸੰਬੋਧਨ ਕਰਦਾ, ਤੂੰ ਕਰੋੜਾਂ ਤਮਾਸ਼ੇ ਦੇਖਦਾ ਜਾ ਅਤੇ ਜ਼ਿੰਦਗੀ ਵਿੱਚ ਕਰੋੜਾਂ ਨਰਕ ਹੀ ਇਕੱਠੇ ਕਰ ਲਏ, ਬਸ ਕੋੜੀ ਨਰਕ ਬਰਾਬਰ ਹੈ। ਕਿ ਅੱਜ ਦੀ ਜ਼ਿੰਦਗੀ ਨੂੰ ਅਸੀਂ ਸੁਖਦਾਇਕ ਬਣਾਇਆ ਕਿ ਨਰਕ ਵਾਲੀ ਜ਼ਿੰਦਗੀ ਬਣਾ ਲਿਆ? ਜਿੱਥੇ ਪਰਮੇਸ਼ਵਰ ਜੀ ਰਹਿੰਦੇ ਨੇ ਸਾਰੀ ਸੁੱਖ ਸੰਪਦਾ ਆਨੰਦ ਖੇੜੇ ਉੱਥੇ ਆਪਣੇ ਆਪ ਆ ਜਾਂਦੇ ਨੇ, ਜਿੱਥੇ ਪਰਮਾਤਮਾ ਭੁੱਲ ਜਾਂਦਾ ਹੈ ਉੱਥੇ ਸਾਰੇ ਦੁੱਖ ਇਕੱਠੇ ਹੋ ਜਾਂਦੇ ਨੇ। ਰਾਤ ਦਾ ਅੰਧੇਰਾ ਹੋਵੇ, ਕੱਚਾ ਘਰ ਹੋਵੇ, ਹਿੰਦੁਸਤਾਨ ਦੀ ਧਰਤੀ 'ਚ ਕਿਸੇ ਪਿੰਡ ਦੀ ਰਿਹਾਇਸ਼ ਵਾਲੇ ਉਸ ਅਸਥਾਨ ਵਿੱਚ ਕੱਚੇ ਘਰ ਦੇ ਵਿੱਚ ਲਾਈਟ ਬੰਦ ਕੀਤੀ, ਟਿੱਡੇ ਆ ਗਏ, ਚੂਹੇ ਆ ਗਏ, ਰਾਤ ਦੇ ਉੱਥੇ ਉਹ ਜਾਨਵਰਾਂ ਨੇ ਖੂਬ ਆਪਣਾ ਬੋਲਬਾਲਾ ਕੀਤਾ। ਮਾਲਕ ਨੇ ਘਰ ਵਿੱਚ ਆਰਾਮ ਕਰਦੇ ਹੋਏ ਨੇ ਜਦੋਂ ਦੇਖਿਆ ਨਾ ਵੀ ਇੱਥੇ ਖੜਾਕ ਹੋ ਰਿਹਾ, ਆਵਾਜ਼ਾਂ ਆ ਰਹੀਆਂ, ਉਹਨੇ ਝੱਟ ਦੀਵਾ ਜਗਾਇਆ, ਲਾਈਟ ਜਗਦੀ ਗਈ, ਸਾਰੇ ਦੇ ਸਾਰੇ ਨੱਸਣ ਭੱਜਣ ਵਾਲੇ ਚੂਹੇ ਆਪਣੇ ਆਪ ਖੁੱਡਾਂ ਵਿੱਚ ਵੜ ਗਏ, ਢਿੱਡੇ ਦੌੜ ਕੇ ਇੱਧਰ ਉੱਧਰ ਛੁੱਪ ਗਏ। ਜੇ ਲਾਈਟ ਬੰਦ ਹੋਈ ਤਾਂ ਘਰ ਵਿੱਚ ਚੂਹੇ ਅਤੇ ਟਿੱਡੇ ਪਏ ਨੱਚਦੇ ਨੇ, ਜੇ ਲਾਈਟ ਜਗ ਪਈ ਤਾਂ ਸਾਰੇ ਦੇ ਸਾਰੇ ਛੱਪਣ ਹੋ ਜਾਂਦੇ ਨੇ। ਘਰ ਵਿੱਚ ਚੋਰ ਆ ਜਾਏ, ਚੋਰ ਨੂੰ ਕੁਛ ਵੀ ਕਹਿਣ ਦੀ ਬਜਾਏ ਜੇ ਘਰ ਦਾ ਮਾਲਕ ਜਾਗ ਕੇ ਦੇਖਣ ਲੱਗ ਜਾਏ ਤਾਂ ਆਪੇ ਨੱਸ ਜਾਂਦਾ। ਧਿਆਨ 'ਚ ਰੱਖਿਓ, ਚੋਰ ਨੂੰ ਭਾਵੇਂ ਕੁਛ ਵੀ ਨਾ ਆਖੋ, ਚੋਰ ਨੂੰ ਇਹ ਪਤਾ ਚੱਲ ਜਾਏ ਕਿ ਮਾਲਕ ਜਾਗ ਪਿਆ, ਨੱਸ ਜਾਏਗਾ। ਆਪਣੇ ਜੀਵਨ ਵਿੱਚ ਜੇ ਇਸ ਸਰੀਰ ਦਾ ਦੇਹ ਦਾ ਮਾਲਕ ਨਿਰੰਕਾਰ ਵਾਹਿਗੁਰੂ ਜੀਵ ਆਤਮਾ ਦੀ ਅੰਦਰ ਦੇ ਹਿਰਦੇ ਵਿੱਚ ਬੈਠੇ ਹੋਏ ਜੀਓ ਦੀ ਸੁਰਤ ਵਿੱਚ ਆ ਜਾਏ, ਮੈਂ ਅਰਜ਼ ਕਰਾਂ ਇਹ ਜਿਤਨੇ ਦੁੱਖ ਦੇਣ ਵਾਲੇ ਔਗਣ ਵਿਕਾਰ ਉਹ ਸਾਰੇ ਦੇ ਸਾਰੇ ਪੰਜੇ ਚੋਰ ਆਪੇ ਨਸ ਭੱਜ ਜਾਂਦੇ ਨੇ, ਅਤੇ ਜੇ ਵਾਹਿਗੁਰੂ ਸਿਮਰਨ ਵਿੱਚੋਂ ਅੰਦਰ ਦੀ ਚੇਤਨਾ ਵਿੱਚੋਂ ਵਿਸਰ ਗਿਆ ਤਾਂ ਹਜ਼ੂਰ ਕਹਿੰਦੇ ਨੇ ਉਸ ਦੀ ਜ਼ਿੰਦਗੀ ਬਰਬਾਦੀ ਵਾਲੀ ਬਣ ਜਾਂਦੀ ਹੈ। ਅੱਜ ਕੋਈ ਮਨੁੱਖ ਨਹੀਂ ਚਾਹੁੰਦਾ ਕਿ ਮੇਰੀ ਜ਼ਿੰਦਗੀ ਵਿੱਚ ਨਰਕ ਬਣ ਜਾਏ, ਨਰਕ ਬਣ ਜਾਏ ਤਾਂ ਬੜੇ ਦੁਖੀ ਹੁੰਦੇ ਨੇ। ਪਰ ਸਤਿਗੁਰੂ ਕਹਿੰਦੇ ਨੇ ਤੇਰੀ ਜ਼ਿੰਦਗੀ ਵਿੱਚ ਨਰਕ ਤਾਂ ਬਣਦਾ ਹੈ ਜੇ ਤੈਨੂੰ ਪਰਮੇਸ਼ਵਰ ਦਾ ਨਾਮ ਭੁੱਲ ਜਾਂਦਾ ਹੈ, ਜੇ ਤੂੰ ਸਿਮਰਨ ਤੋਂ ਛੁਟਕ ਜਾਂਦਾ ਹੈ। ਔਰ ਇੱਕ ਗੱਲ ਤਾਂ ਸਾਨੂੰ ਇਤਿਹਾਸ ਵਿੱਚੋਂ ਬੜੀ ਪ੍ਰਮਾਣਿਕ ਮਿਲਦੀ ਹੈ, ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੀ ਰਿਹਾਇਸ਼ਗਾਹ ਤੋਂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਾਂਦੇ, ਕਥਾ ਕੀਰਤਨ ਦਾ ਆਨੰਦ ਮਾਣਦੇ, ਸੇਵਾ ਵਿੱਚ ਜੁੜੇ ਰਹਿੰਦੇ, ਰਾਤ ਪੈਂਦੀ ਹਜ਼ੂਰ ਨੂੰ ਨਮਸਕਾਰ ਕਰਕੇ ਬਾ ਅਦਬ ਵਾਪਸ ਆਪਣੀ ਰਿਹਾਇਸ਼ ਵੱਲ ਆ ਜਾਂਦੇ। ਅੱਜ ਆਪਣੀ ਰਿਹਾਇਸ਼ ਵੱਲ ਆ ਰਹੇ ਸੀ, ਰਸਤੇ ਵਿੱਚ ਕੀ ਤੱਕਿਆ ਨੇ, ਇੱਕ ਸ਼ਾਹੀ ਮਹਿਫਲ ਚੱਲ ਰਹੀ ਹੈ, ਸ਼ਾਹੀ ਮਹਿਫਲ ਚੱਲ ਰਹੀ ਹੈ, ਸੰਗੀਤ ਵੱਜ ਰਿਹਾ ਹੈ, ਤਬਲਾ ਵੱਜ ਰਿਹਾ ਹੈ, ਤੰਬੂਰਾ ਵੱਜ ਰਿਹਾ ਹੈ, ਨੱਚਣ ਵਾਲੇ ਨਾਚ ਪੇਸ਼ ਕਰ ਰਹੇ ਨੇ, ਸੁਰਾਹੀਆਂ 'ਤੇ ਜਾਮ ਭਰੇ ਪਏ ਨੇ, ਭਰ ਭਰ ਜਾਮ ਸੁਰਾਹੀਆਂ ਵਿੱਚੋਂ ਪੀਣ ਵਾਲਿਆਂ ਦੇ ਮੂੰਹ ਨਾਲ ਲਗਾਏ ਜਾ ਰਹੇ ਨੇ, ਸਾਰੇ ਬੜੀ ਬਦਮਸਤੀ ਵਿੱਚ ਬੈਠੇ ਨੇ, ਆਹਾ ਆਹਾ ਅਤੇ ਵਾਹ 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 ਦੀਆਂ ਗੂੰਜਾਂ ਇਸ ਮਹਿਫਲ ਵਿੱਚੋਂ ਉੱਠ ਰਹੀਆਂ ਨੇ। ਉਸ ਦੱਖ ਨੂੰ ਦੇਖਣ ਵਾਲੇ ਅਮੀਰਾਂ ਦਾ ਭਾਰੀ ਇਕੱਠ ਉਸ ਵਿੱਚ ਝੂਮ ਝੂਮ ਕੇ ਉਸ ਮਹਿਫਲ ਦਾ ਆਨੰਦ ਮਾਣ ਰਿਹਾ ਹੈ, ਪਰ ਸਾਰੀ ਮਹਿਫਲ ਨੂੰ ਚਾਰ ਚੰਨ ਲਾਉਣ ਵਾਸਤੇ, ਸਾਰੀ ਮਹਿਫਲ ਦੇ ਨਜ਼ਾਰੇ ਨੂੰ ਖੂਬਸੂਰਤ ਬਣਾਉਣ ਵਾਸਤੇ ਉਸ ਵਿੱਚ ਇੱਕ ਬਹੁਤ ਵੱਡੀ ਸਾਰੀ ਮਿਸਾਲ ਜਗ ਰਹੀ ਹੈ। ਰਾਤ ਦਾ ਸਮਾਂ, ਬਹੁਤ ਵੱਡੀ ਮਿਸਾਲ ਜਗ ਰਹੀ ਹੈ, ਦੀਪਕ ਨੁਮਾ ਮੈਂ ਕਹਿ ਲਿਆ, ਉਹ ਮਿਸਾਲ ਰੌਸ਼ਨੀ ਕਰਕੇ ਉਸ ਸਾਰੀ ਮਹਿਫਲ ਦੇ ਨਜ਼ਾਰੇ ਨੂੰ ਬੜੇ ਸੁੰਦਰ ਢੰਗ ਨਾਲ ਸਾਰਿਆਂ ਦੀ ਦ੍ਰਿਸ਼ਟੀ ਗੋਚਰ ਕਰ ਰਹੀ ਹੈ। ਭਾਈ ਨੰਦ ਲਾਲ ਜੀ ਨੇ ਦੇਖਿਆ, ਚਲੇ ਗਏ ਨੇ, ਵਿਸ਼ਰਾਮ ਕੀਤਾ ਨੇ, ਅੰਮ੍ਰਿਤ ਵੇਲਾ ਹੋਇਆ, ਉੱਠੇ ਨੇ, ਇਸ਼ਨਾਨ ਕਰਕੇ ਫਿਰ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰ ਦੀ ਤਰਫ ਚੱਲੇ ਨੇ। ਰਸਤੇ ਵਿੱਚ ਝਾਤ ਮਾਰੀ ਉਸ ਰਾਤ ਵਾਲੀ ਚੱਲਦੀ ਹੋਈ ਸ਼ਾਹੀ ਮਹਿਫਲ ਦੀ ਤਰਫ ਹੁਣ ਸਾਰੇ ਦੇ ਸਾਰੇ ਮੂਧੇ ਮੂੰਹ ਲੇਟੇ ਪਏ ਨੇ, ਸਾਜ਼ ਚੁੱਪ ਨੇ, ਤਬਲਾ ਖਾਮੋਸ਼ ਹੈ, ਤੰਬੂਰੇ ਵਿੱਚੋਂ ਕੋਈ ਆਵਾਜ਼ ਨਹੀਂ ਆ ਰਹੀ ਹੈ, ਸਾਜ਼ ਵਜਾਉਣ ਵਾਲੇ ਵੀ ਖਾਮੋਸ਼ ਨੇ, ਜਾਮ ਅਤੇ ਸੁਰਾਈਆਂ ਖਾਲੀ ਹੋ ਚੁੱਕੇ ਨੇ, ਪੀਣ ਵਾਲੇ ਜੋ ਮੂੰਹ ਨਾਲ ਜਾਮ ਲਗਾ ਕੇ ਆਹਾ ਆਹਾ ਪਏ ਕਰ ਰਹੇ ਸਨ, ਉਹ ਮੂਧੇ ਮੂੰਹ ਡਿੱਗੇ ਪਏ ਨੇ, ਅਤੇ ਸਾਰੇ ਦੇ ਸਾਰੇ ਇਸ ਦ੍ਰਿਸ਼ ਨੂੰ ਹੁਣ ਦੇਖਿਓ ਨੇ। ਪਰ ਜਿਹੜਾ ਦੀਵਾ, ਜਿਹੜੀ ਮਿਸਾਲ ਰਾਤ ਲੱਟ ਲੱਟ ਪਈ ਬਲਦੀ ਸੀ, ਉਹ ਜਿਵੇਂ ਦੀ ਤਿਵੇਂ ਹੁਣ ਵੀ ਲੱਟ ਲੱਟ ਪਈ ਬਲਦੀ ਹੈ। ਅਤੇ ਭਾਈ ਨੰਦ ਲਾਲ ਜੀ ਕਹਿਣ ਲੱਗੇ, ਸੁਬਹ ਦਮ ਗੋਇਆ ਤਮਾਸ਼ਾਏ ਅਜੀਬ, ਜੁਮਲਾ ਆਲਮ ਖੁਫਤਾਓ ਬੇਦਾਰ ਸ਼ਮਾ। ਕਹਿਣ ਲੱਗੇ, ਇਸ ਸੰਸਾਰ ਦੇ ਮੈਂ ਉਸ ਨਕਸ਼ੇ ਨੂੰ ਦੁਨੀਆ ਸਾਹਮਣੇ ਰੱਖਣਾ ਚਾਹੁੰਦਾ ਹਾਂ। ਅੱਜ ਜਿਹੜਾ ਸੰਸਾਰ ਆਹਾ ਆਹਾ ਕਰਦਾ, ਸੰਸਾਰ ਦੀ ਵਾਹਵਾ ਵਾਹਵਾ ਵਿੱਚ ਜ਼ਿੰਦਗੀ ਬਤੀਤ ਕਰਦਾ, ਮੁਕਤ ਮਾਲ ਕਣਕ ਲਾਲ ਹੀਰਾ, ਮਨ ਰੰਜਨ ਕੀ ਮਾਇਆ, ਹਾਹਾ ਕਰਤ ਬਿਹਾਨੀ ਅਵਧੈ, ਤਾਂ ਮੈਂ ਸੰਤੋਖ ਨਾ ਪਾਇਆ, ਹਸਤ ਰੱਥ ਅਸਵ ਪਵਨ ਤੇਜ ਧਨੀ ਭੂਮਨ ਚਤਰਾਂਗਾ। ਵਿਸ਼ਰਾਮ ਜਿਹੜਾ ਦੇਣਾ ਇੱਥੇ ਦੇਣਾ, ਹਸਤ ਰੱਥ ਅਸਵ ਪਵਨ ਤੇਜ, ਪੌਣ ਨਾਲੋਂ ਵੀ ਤੇਜ ਹਾਥੀ ਅਤੇ ਘੋੜੇ ਕੋਲ, ਹਸਤ ਰੱਥ ਅਸਵ ਪਵਨ ਤੇਜ, ਧਨੀ ਭੂਮਨ ਚਤੁਰਾਂਗਾ, ਸੰਗ ਨਾ ਚਾਲਿਓ ਇਨ ਮੈਂ ਕਛੂਐ, ਊਠ ਸਿਧਾਇਓ ਨਾਂਗਾ। ਕਹਿਣ ਲੱਗੇ, ਦੁਨੀਆ ਦੀ ਮਹਿਫਲ ਇੱਕ ਰਾਤ ਦੀ ਤਰ੍ਹਾਂ ਆਹਾ ਆਹਾ ਅਤੇ ਵਾਹਵਾ ਵਾਹਵਾ ਦਾ ਨਜ਼ਾਰਾ ਭਾਵੇਂ ਪੇਸ਼ ਕਰਦੀ ਹੋਵੇ, ਪਰ ਇੱਕ ਸਮਾਂ ਆਉਣਾ ਜਦੋਂ ਸਾਰੀ ਦੀ ਸਾਰੀ ਇਹ ਦੁਨੀਆ ਦੀ ਮਹਿਫਲ, ਇਹ ਕੌਤਕ ਕੋੜ ਤਮਾਸ਼ਿਆ ਖਾਮੋਸ਼ ਹੋ ਜਾਣੇ ਨੇ। ਪਰ ਜੇ ਕਿਤੇ ਅੰਦਰ ਹਿਰਦੇ ਵਿੱਚ ਜੋਤ ਜਗਦੀ ਹੋਵੇਗੀ, ਕਹਿਣ ਲੱਗੇ ਦੁਨੀਆ ਵਿੱਚੋਂ ਸਾਰਾ ਸੰਸਾਰਕ ਪਸਾਰਾ ਖਤਮ ਕਰਕੇ ਵੀ ਤੁਰ ਜਾਏਗਾ, ਪਰ ਉਹ ਅੰਦਰ ਦੀ ਜੋਤ ਫਿਰ ਵੀ ਲੱਟ ਲੱਟ ਬਲਦੀ ਹੋਵੇਗੀ। ਪਰ ਜੇ ਅੱਜ ਇਹਨਾਂ ਸੰਸਾਰਕ ਤਮਾਸ਼ਿਆਂ ਵਿੱਚ ਉਲਝ ਕੇ ਰਹਿ ਗਏ, ਅਤੇ ਭਾਈ ਨੰਦ ਲਾਲ ਜੀ ਨੇ ਤਾਂ ਬੜੇ ਵਧੀਆ ਢੰਗ ਨਾਲ ਸਮਝਾਇਆ, ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਤੇਰੀਆਂ ਅੱਖਾਂ ਨੇ ਦੁਨੀਆ ਦੇ ਤਮਾਸ਼ੇ ਦੇਖ ਕੇ ਰੱਜਣਾ ਕੋਈ ਨਹੀਂ, ਤਮਾਸ਼ਾ ਹਮੇਸ਼ਾ ਹੀ ਭੁਲੇਖਾ ਪਾਉ ਰਿਹਾ ਜਾਂਦਾ ਹੈ। ਉਮਦਾਰੀ ਦੇ ਤਮਾਸ਼ੇ ਨੂੰ ਡੁਗਡੁਗੀ ਵਜਾ ਕੇ, ਲੋਕਾਂ ਦੇ ਕੀਤੇ ਹੋਏ ਇਕੱਠ ਨੂੰ ਦੇਖ ਕੇ ਬਾਪ ਅਤੇ ਬੇਟਾ ਵੀ ਦੇਖਣ ਲਈ ਖਲੋ ਗਏ, ਅਤੇ ਜਾਂ ਮਦਾਰੀ ਨੇ ਖਾਲੀ ਪਟਾਰਾ ਸਾਰਿਆਂ ਨੂੰ ਦਿਖਾਇਆ, ਉੱਪਰ ਢੱਕਣ ਲਗਾਇਆ, ਪਤਾ ਨਹੀਂ ਉੱਪਰ ਕਿਸ ਢੰਗ ਨਾਲ ਭੁਲੇਖਾ ਪਾਇਆ ਕਿ ਹੁਣ ਢੱਕਣ ਖੋਲ੍ਹਿਆ ਅਤੇ ਉਸ ਪਟਾਰੇ ਵਿੱਚੋਂ ਕੱਪੜੇ ਦੇ ਥਾਨਾਂ ਦੇ ਥਾਨ ਕੱਢ ਕੱਢ ਕੇ ਰੱਖੀ ਜਾਏ। ਲੰਬੀ ਇੱਕ ਥਾਨ ਦੀ ਤਹਿ ਨੂੰ ਖੋਲ੍ਹਦਿਆਂ ਖੋਲ੍ਹਦਿਆਂ ਦੇਖ ਕੇ ਬੇਟਾ ਕਹਿਣ ਲੱਗਾ, ਪਿਤਾ ਜੀ ਆਪਾਂ ਐਵੇਂ ਕੱਪੜੇ ਦੀ ਫੈਕਟਰੀ ਲਾਈ ਆ, ਪਟਾਰਾ ਲੈ ਚੱਲੀਏ, ਹੈ ਬੜਾ ਹੀ ਸੁੰਦਰ ਹੈ, ਕੋਈ ਮਿਹਨਤ ਨਹੀਂ, ਕਾਰੀਗਰ ਨਹੀਂ, ਤਾਣਾ ਨਹੀਂ, ਪੇਟਾ ਨਹੀਂ, ਹੈ ਢੱਕਣ ਕੀਤਾ ਬੰਦ ਅਤੇ ਕੱਪੜਿਆਂ ਦੇ ਥਾਨਾਂ ਦੇ ਥਾਨ ਕੱਢ ਲਿਆ ਕਰੀਏ। ਅਤੇ ਬਾਪ ਨੇ ਆਖਿਆ ਬੇਟਾ ਭੁਲੇਖਾ ਪਿਆ ਪਾਉਂਦਾ ਹੈ, ਜੇ ਇੰਜ ਇਸ ਦੇ ਪਟਾਰੇ ਵਿੱਚੋਂ ਕੱਪੜੇ ਨਿਕਲਦੇ ਹੋਣ ਅਤੇ ਗਲੀ ਗਲੀ ਡਗਰੂ ਵਜਾ ਕੇ ਲੋਕਾਂ ਕੋਲੋਂ ਪੈਸਾ ਪੈਸਾ ਨਾ ਮੰਗਦਾ ਫਿਰ ਵੀ, ਪੁੱਤਰ ਇਹ ਕੁਛ ਵੀ ਨਹੀਂ ਹੈ, ਇਹ ਦੁਨੀਆਂ ਦਾ ਤਮਾਸ਼ਾ ਹੈ। ਦਾਮਨੀ ਚਮਤਕਾਰ ਤਿਉਂ ਵਰਤਾਰਾ ਜੱਗ ਖੇ, ਵੱਥ ਸੁਹਾਵੀ ਸਾਏ, ਨਾਨਕ ਨਾਉਂ ਜਪੰਦੋ ਤਿਸ ਧਨੀ। ਹਜ਼ੂਰ ਕਹਿੰਦੇ ਨੇ ਆਕਾਸ਼ ਦੀ ਬਿਜਲੀ ਲਿਸ਼ਕਦੀ ਤਾਂ ਬਹੁਤ ਹੈ, ਪਰ ਆਕਾਸ਼ ਦੀ ਬਿਜਲੀ ਜਿਤਨਾ ਪ੍ਰਕਾਸ਼ ਦਿੰਦੀ ਹੈ ਸ਼ਾਇਦ ਕਿਸੇ ਘਰ ਵਿੱਚ ਵੀ ਨਾ ਹੋਵੇ, ਪਰ ਬਹੁਤ ਛਿਣ ਮਾਤਰ ਦਾ ਅਲੋਪ ਹੋ ਜਾਂਦੀ ਹੈ। ਭਾਵੇਂ ਕਿਤਨੀ ਆਕਾਸ਼ ਦੀ ਬਿਜਲੀ ਲਿਸ਼ਕਦੀ ਹੋਵੇ ਪਰ ਕੰਮ ਕੋਈ ਨਹੀਂ ਸਵਾਰਦੀ ਹੈ। ਇਹ ਸੰਸਾਰ ਦੀ ਚਮਕ ਦਮਕ, ਇਹ ਚੰਦ ਰੋਜ਼ ਦਾ ਸੰਸਾਰ, ਇਹ ਜਿਸ ਦੇ ਤਮਾਸ਼ੇ ਵਿੱਚ ਸੰਸਾਰ ਉਲਝ ਕੇ ਰਹਿ ਗਿਆ, ਹਜ਼ੂਰ ਕਹਿੰਦੇ ਨੇ ਰੱਬ ਨਾ ਭੁਲਾ ਬੈਠਿਓ, ਨਹੀਂ ਤਾਂ ਜ਼ਿੰਦਗੀ ਵਿੱਚ ਬੜੇ ਭਿਆਨਕ ਨਰਕਾਂ ਵਰਗੀ ਜ਼ਿੰਦਗੀ ਬਣ ਜਾਂਦੀ ਹੈ ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਭੁਲਾ ਦਿੱਤਾ ਹੈ ਜੀ।
ਪੌੜੀ ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ।
ਹੈ ਬੜਾ ਭਿਆਨਕ ਜੰਗਲ ਸੀ ਇਹ ਸੰਸਾਰ, ਪਰ ਇਸ ਨੂੰ ਅਸੀਂ ਇੱਕ ਵਸਦਾ ਸ਼ਹਿਰ ਕਰਕੇ ਜਾਣ ਲਿਆ ਹੈ। ਜ਼ਰਾ ਸਮਝਿਓ ਦੁਨੀਆਂ ਵਿੱਚ ਹੈ ਕੀ ਹੈ। ਜਦੋਂ ਕੋਈ ਸੰਸਾਰ ਤੋਂ ਤੁਰ ਜਾਂਦਾ ਹੈ ਕੁਛ ਵੀ ਨਹੀਂ ਰਹਿ ਜਾਂਦਾ। ਸਾਡੀ ਜ਼ਿੰਦਗੀ ਨਾਲ ਹੀ ਜੀਵਨ ਕਾਲ ਤੱਕ ਹੀ ਸੀਮਤ ਹੈ ਨਾ, ਅਤੇ ਤੂੰ ਇਸ ਨੂੰ ਨਗਰ ਕਰਕੇ ਮੰਨੀ ਬੈਠਾ। ਹਜ਼ੂਰ ਕਹਿੰਦੇ ਨੇ ਇਹ ਤੇਰਾ ਨਗਰ ਗੰਧਰਵ ਨਗਰੀ ਤੋਂ ਵੱਧ ਕੇ ਤਾਂ ਕੁਛ ਵੀ ਨਹੀਂ ਹੈ ਨਾ। ਜਿਸ ਨੂੰ ਤੂੰ ਅਸਥਿਰ ਕਰ ਮੰਨ, ਅਤੇ ਪਾਹੁਣ ਦੋ ਦਾਹਾ, ਇਹ ਪ੍ਰਾਹੁਣਚਾਰੀ ਦੋ ਦਿਨਾਂ ਦੀ, ਦੋ ਦਸ ਦਿਨਾਂ ਦੀ ਹੋਰ ਕੀ ਹੈ। ਜਿਸ ਨੂੰ ਤੂੰ ਅਸਥਿਰ ਕਰ ਮੰਨ, ਅਤੇ ਪਾਹੁਣ ਦੋ ਦਾਹਾ, ਪੁੱਤਰ ਕਲੱਤਰ ਗ੍ਰਹਿ ਸਗਲ ਸਮੱਗਰੀ ਸਭ ਮਿਥਿਆ ਅਸਨਾਹਾ। ਰੇ ਮਨ ਕਿਆ ਕਰ ਹੈ ਹੈ ਹਾਹਾ, ਤੂੰ ਆਹਾ ਆਹਾ ਕੀ ਕਰਦਾ ਹੈ। ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ, ਇੱਕ ਰਾਮ ਭਜਨ ਲੈ ਲਾਹਾ। ਜੈਸੇ ਬਸਤਰ ਦੇ ਉਡਾਨੇ, ਦਿਨ ਦੋ ਚਾਰ ਪੂਰਾਹਾ, ਭੀਤ ਉਪਰੇ ਕੇਤਕ ਧਾਈਐ ਅੰਤ ਔਰ ਕੋ ਆਹਾ। ਜਿਵੇਂ ਬੜੇ ਘੱਸੇ ਪਿੱਟੇ ਕੱਪੜੇ ਪਹਿਨ ਲਈਏ, ਉਹ ਕਿੰਨੇ ਕੁ ਦਿਨ ਚੱਲਣਗੇ। ਜ਼ਰਾ ਕੁ ਖਿੱਚ ਪਈ ਨਹੀਂ ਕਿ ਸਾਰੇ ਲੀਰੋ ਲੀਰ ਹੋ ਜਾਣੇ। ਤੇਰੇ ਤਨ ਦਾ ਕੱਪੜਾ ਕਿੰਨੀ ਕੁ ਦੇਰ ਚੱਲੇਗਾ, ਘੱਸਿਆ ਪਿੱਟਿਆ ਅਤੇ ਤਨ ਦਾ ਕੱਪੜਾ ਪਾਇਆ ਹੀ। ਅਤੇ ਕੋਈ ਦੀਵਾਰ 'ਤੇ ਚੜ੍ਹ ਕੇ ਕਿੰਨੀ ਕੁ ਦੌੜ ਲਗਾਏਗਾ ਕਿ ਮੈਂ ਰੇਸ ਲਗਾਉਣੀ, ਪਰ ਦੀਵਾਰ 'ਤੇ ਚੜ੍ਹ ਕੇ। ਭੀਤ ਉਪਰੇ ਕੇਤਕ ਧਾਈਐ, ਦੀਵਾਰ ਉੱਤੇ ਤੂੰ ਕਿੰਨਾ ਕੁ ਦੌੜੇਗਾ। ਤੇਰੀ ਜ਼ਿੰਦਗੀ ਇਸ ਜੀਵਨ ਕਾਲ ਵਿੱਚ ਇੱਕ ਦੀਵਾਰ ਤੋਂ ਦੌੜਨ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ ਹੈ। ਅੰਤ ਔਰ ਕੋ ਆਹ, ਔੜਕ ਆ ਜਾਣਾ, ਅਖੀਰ ਆ ਜਾਣੀ ਜਿੱਥੇ ਤੇਰੀ ਦੀਵਾਰ ਮੁੱਕ ਜਾਣੀ, ਤੇਰੀ ਦੌੜ ਰੁੱਕ ਜਾਣੀ। ਵਿਖਾ ਤੇ ਹੁਣ ਤੂੰ ਦੌੜ ਕੇ, ਮਾਟੀ ਕੋ ਪੁੱਤਰਾ ਕੈਸੇ ਨੱਚਤ ਹੈ, ਦੇਖੇ ਦੇਖੇ ਸੁਨੇ ਬੋਲੇ ਦੌੜਿਓ ਫਿਰਤ ਹੈ। ਜਬ ਕੱਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਹੈ ਮਾਟੀ ਦੇ ਪੁੱਤਰੇ ਦੀ ਕੈਸੀ ਗਾਥਾ। ਇਸ ਕਰਕੇ ਹਜ਼ੂਰ ਕਹਿੰਦੇ ਨੇ ਤੂੰ ਇਸ ਸੰਸਾਰ ਦੇ ਜੀਵਨ ਵਿੱਚ, ਇਸ ਸੰਸਾਰ ਦੇ ਜੰਗਲ ਉਜਾੜ ਨੂੰ ਇੱਕ ਨਗਰ ਕਰਕੇ ਮੰਨ ਲਿਆ ਹੈ। ਇਹ ਨਗਰ ਉਤਨੀ ਦੇਰ ਹੈ ਜਿਤਨੀ ਦੇਰ ਤੇਰਾ ਜੀਵਨ ਹੈ। ਜਿਸ ਦਿਨ ਜੀਵਨ ਸਮਾਪਤ ਹੋ ਗਿਆ, ਖਤਮ ਦੁਨੀਆ। ਵਿਦਵਾਨਾਂ ਨੇ ਪੰਜ ਤਰ੍ਹਾਂ ਦੀ ਪਰਲੈ ਮੰਨੀ। ਪਰਲੈ ਕਹਿੰਦੇ ਪਰਲੈ ਆ ਗਈ, ਦੁਨੀਆ ਦਾ ਖਾਤਮਾ ਜਿਸ ਨੂੰ ਅਸੀਂ ਕਹਿੰਦੇ ਪਰਲੈ। ਨਿਤ ਪਰਲੇ, ਨਿਮਿਤ ਪਰਲੇ, ਪਰਲੇ ਮਹਾਂ ਪਰਲੇ ਅਤੇ ਅਤਿਅੰਤ ਪਰਲੇ। ਨਿਤ ਪਰਲੇ ਕਹਿੰਦੇ ਜਦੋਂ ਕਹਿੰਦੇ ਬੰਦਾ ਸੌਂ ਜਾਏ ਨਾ, ਉਹਦੇ ਵਾਸਤੇ ਸਾਰੀ ਦੁਨੀਆ ਖਤਮ ਹੋ ਗਈ। ਨਿਮਿਤ ਪਰਲੇ ਜਦੋਂ ਕੋਈ ਬੰਦਾ ਮਰ ਜਾਏ, ਉਹਦੇ ਵਾਸਤੇ ਸਾਰਾ ਸੰਸਾਰ ਖਤਮ ਹੋ ਗਿਆ। ਪਰਲੈ ਜਦੋਂ ਕਹਿੰਦੇ ਨੇ ਪੁਰਾਤਨ ਮਤ ਮਿਥਿਆਕ ਮਿਥਿਹਾਸਕ ਕਥਨ ਮੁਤਾਬਕ ਵੀ ਬ੍ਰਹਮਾ ਵਿਸ਼ਨ ਮਹੇਸ਼ ਤਿੰਨ ਦੇਵਤੇ ਬਚ ਜਾਂਦੇ ਅਤੇ ਬਾਕੀ ਸਾਰੀ ਦੁਨੀਆ ਦਾ ਖਾਤਮਾ ਹੋ ਜਾਂਦਾ। ਪਰਲੈ ਮਹਾਂਪਰਲੇ ਜਦੋਂ ਕਿ ਉਹ ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ, ਜਿੱਥੇ ਉਹ ਵੀ ਨਾ ਰਹਿੰਦੇ ਉਹਨੂੰ ਮਹਾਂਪਰਲੈ ਕਹਿੰਦੇ। ਅਤੇ ਅਤਿਅੰਤ ਪਰਲੇ ਗਿਆਨ ਵਾਣ ਦੀ, ਗੁਰੂ ਕੇ ਸਿੱਖ ਦੀ, ਬੰਦਗੀ ਵਾਲੇ ਦੀ, ਜਿਹੜਾ ਸੰਸਾਰ ਵਿੱਚ ਰਹਿ ਕੇ ਕਹਿੰਦਾ ਵੀ ਇਹ ਸੰਸਾਰ ਹੈ ਹੀ ਨਹੀਂ, ਕੋ ਪਰਮਾਤਮਾ ਹੀ ਪਰਮਾਤਮਾ। ਜੇ ਤਾਂ ਇਸ ਦੁਨੀਆਂ ਵਿੱਚ ਰਹਿ ਕੇ ਸੰਸਾਰ ਵਿੱਚ ਰਹਿ ਕੇ ਇਹ ਕਹੀਏ ਵੀ ਕੁਛ ਨਹੀਂ, ਐਵੇਂ ਇੱਕ ਪਰਮੇਸ਼ਵਰ ਦਾ ਕੌਤਕ ਹੈ, ਇੱਕ ਉਸ ਦਾ ਤਮਾਸ਼ਾ ਹੈ, ਇਸ ਤੋਂ ਵੱਧ ਕੇ ਹੋਰ ਕੁਛ ਵੀ ਨਹੀਂ ਹੈ। ਪਰ ਜੇ ਇਸ ਨੂੰ ਸੱਚ ਕਰਕੇ ਮੰਨ ਲਿਆ ਤਾਂ ਇੱਥੇ ਫਿਰ ਗਲਤੀ ਹੋ ਗਈ ਕਿ ਮਹਾਂਭਿਆਨ ਉਦਿਆਨ, ਬੜਾ ਭਿਆਨਕ ਜੰਗਲ, ਬੜਾ ਜ਼ਿੰਦਗੀ ਵਿੱਚ ਦੁੱਖ ਦੇਣ ਵਾਲਾ ਇਹ ਸੰਸਾਰ, ਜਿਸ ਨੂੰ ਤੂੰ ਸੁੰਦਰ ਸ਼ਹਿਰ ਦੀ ਤਰ੍ਹਾਂ ਮੰਨ ਲਿਆ, ਇੱਥੇ ਆਰਾਮ ਕਰਾਂਗੇ, ਸੁੱਖ ਭੋਗਾਂਗੇ, ਆਨੰਦ ਮਾਣਾਂਗੇ। ਹਾਲਤ ਇਹ ਕਿ ਜਿਵੇਂ ਭਿਆਨਕ ਜੰਗਲ ਦੇ ਵਿੱਚ ਕੋਈ ਬੈਠਾ ਹੋਵੇ। ਆਖਿਆ ਸੀ ਇੱਕ ਸਾਈਂ ਫਕੀਰ ਨੇ, ਇੱਥੇ ਦਰਖਤ ਥੱਲੇ ਸੁੱਤਾ ਪਿਆ, ਮੰਜ਼ਿਲ ਤੇਰੀ ਦੂਰ, ਚੋਰ ਤੇਰੇ ਨੇੜੇ, ਉੱਠ ਰਾਹ 'ਤੇ ਸੌਣਾ, ਰਾਹ 'ਤੇ ਤੁਰ। ਰਾਹ ਸੌਣ ਨਹੀਂ ਵੀ ਹੋਇਆ ਕਰਦੇ, ਰਾਹ ਤੁਰਨ ਲਈ ਹੋਇਆ ਕਰਦੇ ਨੇ। ਬੜੇ ਕੀਮਤੀ ਬੋਲ ਸੀਗੇ, ਉੱਠ ਸੁੱਤਾ ਪਿਆ, ਮੰਜ਼ਿਲ ਤੇਰੀ ਦੂਰ, ਅਤੇ ਚੋਰ ਤੇਰੇ ਨੇੜੇ, ਤੈਨੂੰ ਲੁੱਟ ਲੈਣਗੇ। ਰਾਹ ਸੌਣ ਲਈ ਨਹੀਂ ਹੋਇਆ ਕਰਦੇ, ਰਾਹ ਤੁਰਨ ਲਈ ਹੋਇਆ ਕਰਦੇ ਨੇ। ਇਹ ਜੀਵਨ ਇੱਕ ਰਾਹ ਹੈ ਪਰਮਾਤਮਾ ਦੇ ਮਿਲਾਪ ਦਾ। ਇਸ ਸੰਸਾਰ ਦੇ ਵਿੱਚ ਆ ਕੇ ਇਸ ਜੀਵਨ ਵਿੱਚ ਸੌਣ ਵਾਸਤੇ ਜੀਵਨ ਨਹੀਂ ਮਿਲਿਆ ਹੈ। ਇਹ ਖਮੋਸ਼ ਹੋ ਕੇ, ਬੇਫਿਕਰ ਹੋ ਕੇ ਜ਼ਿੰਦਗੀ ਸੰਸਾਰ ਵਿੱਚ ਹੀ ਬਤੀਤ ਕਰੀ ਜਾਈਏ। ਅਤੇ ਜਿਹੜੀ ਅਗਲੀ ਗੱਲ ਸਾਈਂ ਫਕੀਰ ਨੇ ਆਖੀ ਸੀ ਨਾ, ਹੋਰ ਵੀ ਬੜੀ ਕਮਾਲ ਦੀ, ਕਿਹਾ ਨਾ ਵੀ ਰਾਤ 'ਤੇ ਸੌਣਾ, ਉੱਠ ਰਾਹ 'ਤੇ ਤੁਰ। ਤੈਨੂੰ ਰਾਹ 'ਤੇ ਤੁਰਨਾ ਚਾਹੀਦਾ ਸੀ, ਰਾਹ ਤੇਰੇ 'ਤੇ ਪਿਆ ਤੁਰਦਾ ਹੈ। ਹਵਾ ਨਾਲ ਮਿੱਟੀ ਦੇ ਕਣ ਪਿੱਛੋਂ ਉੱਡ ਉੱਡ ਕੇ ਅਤੇ ਅੱਗੇ ਜਾ ਰਹੇ ਸੀ, ਰਸਤਾ ਤੇਰੇ 'ਤੇ ਤੁਰ ਰਿਹਾ ਹੈ, ਤੈਨੂੰ ਰਾਹ 'ਤੇ ਤੁਰਨਾ ਚਾਹੀਦਾ ਸੀ। ਮਨੁੱਖ ਦੀ ਹਾਲਤ ਕੀ ਹੋ ਗਈ ਹੈ, ਅੱਜ ਜੀਵਨ ਕਿਤੇ ਤਾਂ ਕਿਤੇ ਪਹੁੰਚ ਗਿਆ, ਪਰ ਅੰਦਰ ਦੀ ਸੁਰਤ ਉੱਥੇ ਦੀ ਉੱਥੇ ਹੀ ਸੁੱਤੀ ਪਈ ਹੈ। ਜਦੋਂ ਫੋਰਡ ਨੇ ਪਹਿਲੀ ਕਾਰ ਬਣਾਈ ਨਾ, ਉਸਦਾ ਰਿਵਰਸ ਗੇਅਰ ਨਹੀਂ ਸੀ ਕਾਰ ਦੀ, ਜਦੋਂ ਉਸਨੇ ਕਾਢ ਕੱਢੀ, ਉਸਦਾ ਰਿਵਰਸ ਗੇਅਰ ਨਹੀਂ ਸੀ। ਅਤੇ ਜਦੋਂ ਕਿਤੇ ਕਾਰ ਨੂੰ ਮੋੜਨਾ ਹੁੰਦਾ ਨਾ, ਤਾਂ ਅੱਗੋਂ ਜਾ ਕੇ ਬੜਾ ਲੰਬਾ ਚੱਕਰ ਕੱਟ ਕੇ ਅਤੇ ਵਾਪਸ ਉਸ ਨੂੰ ਲਿਆਉਣਾ ਪੈਂਦਾ ਸੀ। ਜ਼ਿੰਦਗੀ ਦਾ, ਜੀਵਨ ਦਾ, ਉਮਰ ਦਾ ਵੀ ਰਿਵਰਸ ਗੇਅਰ ਨਹੀਂ ਹੈ। ਜੇ 40 ਸਾਲ ਦੀ ਜ਼ਿੰਦਗੀ ਬੀਤ ਗਈ ਨਾ, ਜੇ 40 ਸਾਲ ਦੀ ਜ਼ਿੰਦਗੀ ਬੀਤ ਗਈ ਅਤੇ 40 ਸਾਲ ਦੀ ਬੀਤੀ ਹੋਈ ਜ਼ਿੰਦਗੀ ਨੂੰ ਹੁਣ ਵਾਪਸ ਨਹੀਂ ਲਿਆਂਦਾ ਜਾ ਸਕਦਾ, ਪਰ ਚੇਤਨਾ ਦਾ ਰਿਵਰਸ ਗੇਅਰ ਜ਼ਰੂਰ ਲਾਇਆ ਜਾ ਸਕਦਾ। ਮੈਂ ਇਤਨੀ ਅਰਜ਼ ਕਰਦੇ ਹਾਂ, ਜਿਹੜੀ ਚੇਤਨਾ ਭਟਕ ਗਈ, ਸੰਸਾਰ ਵਿੱਚ ਪੈ ਗਈ, ਵਿਸ਼ੇ ਵਿਕਾਰਾਂ ਵਿੱਚ ਪੈ ਗਈ, ਔਗਣਿਆਰੀ ਬਣ ਗਈ, ਮਨ ਮੁਖਤਾ ਦਾ ਰੂਪ ਧਾਰਨ ਕਰ ਗਈ, ਆਪਣੇ ਗੁਰਸਿੱਖੀ ਜੀਵਨ ਤੋਂ ਦੂਰ ਚਲੀ ਗਈ, ਮੈਂ ਅਰਜ਼ ਕਰਾਂ ਉਸ ਨੂੰ ਵਾਪਸ ਫਿਰ ਇੱਥੇ ਲਿਆਂਦਾ ਜਾ ਸਕਦਾ ਹੈ। ਅੱਜ ਵੀ ਅਸੀਂ ਆਪਣੀ ਚੇਤਨਾ ਵਿੱਚ ਵਾਪਸ ਆਈਏ। ਜੀਵਨ ਕੀ ਹੈ, ਅਸੀਂ ਕਿੱਥੋਂ ਜਨਮ ਲਿਆ ਹੈ, ਅਸੀਂ ਆਪਣਾ ਕਿਤੇ ਵਿਰਸਾ ਤਾਂ ਨਹੀਂ ਭੁੱਲ ਗਏ ਹਾਂ, ਕਿਤੇ ਅਸੀਂ ਜਿਸ ਗੁਰਸਿੱਖੀ ਜੀਵਨ ਵਿੱਚ ਜੀ ਕੇ ਅੰਦਰੋਂ ਅਤੇ ਬਾਹਰੋਂ ਗੁਰੂ ਦੇ ਪ੍ਰਵਾਨ ਹੋਣ ਵਾਲਾ ਜੀਵਨ ਬਣਾਉਣਾ ਸੀ, ਇਸ ਭਿਆਨਕ ਜੰਗਲ ਵਿੱਚ ਸੌ ਗਏ ਹਾਂ। ਮਹਾਂਭਿਆਨ ਉਦਿਆਨ ਨਗਰ ਕਰ ਮਾਨਿਆ। ਹਾਂਜੀ,
ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ।
ਇਹ ਝੂਠੀ ਸਮੱਗਰੀ ਵੇਖ ਕੇ ਇਸ ਨੂੰ ਸੱਚ ਕਰਕੇ ਮੰਨ ਲਿਆ, ਔਰ ਇਸ ਗੱਲ ਵਿੱਚ ਰੱਤੀ ਭਰ ਵੀ ਸ਼ੱਕ ਨਹੀਂ ਕਿ ਝੂਠ ਸਮੱਗਰੀ ਨੂੰ ਜੇ ਸੱਚ ਕਰਕੇ ਮੰਨਾਂਗੇ ਤਾਂ ਸਾਡੇ ਮੰਨਣ ਨਾਲ ਝੂਠ ਸੱਚ ਨਹੀਂ ਹੋ ਜਾਵੇਗਾ। ਇੱਕ ਬੁਲਬੁਲਾ ਕਹਿ ਕੇ ਮੈਂ ਤਾਂ ਹੁਣ ਸਦਾ ਲਈ ਰਹਿਣਾ, ਬਣ ਬੁਲਬੁਲਾ ਪਾਣੀ ਅੰਦਰ, ਉਸ ਆਪਣਾ ਆਪ ਜਿਤਾਇਆ, ਕਹਿਣ ਲੱਗਾ ਮੈਂ ਉੱਚਾ ਅਤੇ ਪਾਣੀ ਨੀਵਾਂ, ਮੈਂ ਵੱਖਰਾ ਰੂਪ ਬਣਾਇਆ, ਬਣ ਕੇ ਕਿਉਂ ਹੁਣ ਤੂੰ ਭੁੱਲੇ, ਹੁਣੇ ਹੁਣੇ ਮਿਟ ਜਾਣਾ, ਉੱਤੇ ਥੱਲੇ ਸਭ ਹੀ ਪਾਣੀ, ਸਭ ਪਾਣੀ ਖੇਲ ਰਚਾਇਆ। ਇਹ ਬੁਲਬੁਲੇ ਆਪਣੀ ਹੋਂਦ ਵੱਲ ਤੱਕ, ਤੇਰੀ ਹੋਂਦ ਪਾਣੀ ਹੈ, ਤੇਰੀ ਅਸਲੀਅਤ ਬੁਲਬੁਲਾ ਨਹੀਂ ਹੈ। ਜੇ ਇਸ ਸਰੀਰ ਦੇ ਬੁਲਬੁਲੇ ਵਿੱਚ ਆ ਕੇ ਅੱਜ ਅਸੀਂ ਆਖੀਏ ਕਿ ਮੈਂ ਸਦਾ ਹੀ ਬੈਠ ਰਹਿਣਾ ਹੈ, ਹਜ਼ੂਰ ਕਹਿੰਦੇ ਨੇ ਨਹੀਂ, ਤੂੰ ਇਸ ਝੂਠੀ ਸਮੱਗਰੀ ਨੂੰ, ਝੂਠੇ ਸੰਸਾਰ ਦੀਆਂ ਵਸਤੂਆਂ ਨੂੰ, ਚੀਜ਼ਾਂ ਨੂੰ ਦੇਖ ਦੇਖ ਕੇ ਤੂੰ ਇਸ ਨੂੰ ਸੱਚ ਕਰਕੇ ਮੰਨ ਲਿਆ, ਅਤੇ ਝੂਠ ਬਾਤ ਸੱਚ ਕਰ ਜਾਤੀ, ਸੱਤ ਹੋਵਣ ਮਨ ਲੱਗੈ ਨਾ ਰਾਤੀ। ਇੱਥੇ ਲਿਖਿਆ ਰਾਤੀ ਹੈ, ਕਾਵਿ ਰਚਨਾ ਦੇ ਅੰਗ ਨੂੰ ਮੁੱਖ ਰੱਖ ਕੇ ਭਾਵ ਅਰਥ ਹੈ ਰੱਤੀ। ਝੂਠ ਬਾਤ ਸੱਚ ਕਰ ਜਾਤੀ, ਸੱਤ ਹੋਵਣ ਮਨ ਲੱਗੈ ਨਾ ਰਾਤੀ। ਰੱਤੀ ਭਰ ਵੀ ਤੇਰੇ ਅੰਦਰ ਸੱਚ ਨਹੀਂ ਟਿਕ ਰਿਹਾ, ਝੂਠ ਨੇ ਪੂਰੇ ਦਾ ਪੂਰੇ ਹੀ ਅੰਦਰ ਕਬਜ਼ਾ ਕੀਤਾ ਹੋਇਆ ਹੈ। ਮਿੱਥਿਆ ਵਸਤ ਸੱਤ ਕਰ ਮਾਨੀ, ਹਿੱਤ ਲਾਇਓ ਸੱਠ ਮੂੜ ਅਗਿਆਨੀ, ਕਾਮ ਕ੍ਰੋਧ ਲੋਭ ਮਦ ਮਾਤਾ, ਕੌਡੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇਆ ਰਾਤਾ ਮਾਇਆ ਮੱਧ ਮਨ ਤਨ ਸੰਗ ਜਾਤਾ ਤ੍ਰਿਸ਼ਨ ਬੂਝੈ ਕਰਤ ਕਲੋਲਾ। ਕਲੋਲ ਬੜੇ ਕਰਦਾ ਪਰ ਊਨੀ ਆਸ ਮਿੱਥਿਆ ਸਭ ਬੋਲਾ। ਹੈ ਕੀ ਇਹ ਜ਼ਿੰਦਗੀ ਅਧੂਰੀ ਦੀ ਅਧੂਰੀ, ਖਾਲੀ ਆਸਾਂ ਰਹਿ ਜਾਂਦੀਆਂ ਨੇ, ਆਸਾਂ ਪੂਰੀਆਂ ਨਹੀਂ ਹੁੰਦੀਆਂ, ਦੁਨੀਆਂ ਤੋਂ ਤੁਰ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਤੂੰ ਇਸ ਝੂਠ ਸਮੱਗਰੀ ਨੂੰ ਸੱਚ ਕਰਕੇ ਮੰਨੀ ਬੈਠਾ ਹੈ।
ਕਾਮ ਕ੍ਰੋਧ ਅਹੰਕਾਰ ਰਹਿ ਦੇਵਾਨਿਆ।
ਕਾਮ ਵਿੱਚ, ਕ੍ਰੋਧ ਵਿੱਚ, ਹੰਕਾਰ ਵਿੱਚ ਪਾਗਲ ਹੋਇਆ ਫਿਰਦਾ, ਸ਼ੁਦਾਈ ਹੋਇਆ ਫਿਰਦਾ। ਇਹ ਵਾਰੀ ਵਾਰੀ ਤੇਰੇ 'ਤੇ ਹਮਲਾ ਕਰਦੇ, ਕਦੀ ਕਾਮ, ਕਦੀ ਕ੍ਰੋਧ, ਕਦੀ ਹੰਕਾਰ, ਇਹ ਆਪਣੀਆਂ ਬੋਲੀਆਂ ਬੋਲਦੇ, ਤੈਨੂੰ ਤਾਂ ਬੋਲਣ ਹੀ ਨਹੀਂ ਦਿੰਦੇ। ਦੀਵਾਨਾ ਪਾਗਲ ਜਦੋਂ ਦਿਮਾਗ ਖਰਾਬ ਕਰ ਬੈਠਦਾ ਹੈ ਪਾਗਲ, ਉਹ ਫਿਰ ਕੋਈ ਆਪਣੀ ਬੋਲੀ ਥੋੜ੍ਹੀ ਬੋਲਦਾ ਹੈ, ਉਹ ਤਾਂ ਪਾਗਲਪਨ ਦੀ ਬੋਲੀ ਪਿਆ ਬੋਲਦਾ ਹੈ। ਪਾਗਲ ਖਾਨੇ 'ਚ ਪਾਗਲ ਨੂੰ ਦਾਖਲ ਕੀਤਾ, ਇਲਾਜ ਕਰਦੇ ਰਹੇ। ਪੰਡਿਤ ਜਵਾਹਰ ਲਾਲ ਨਹਿਰੂ ਕਿਤੇ ਅੰਮ੍ਰਿਤਸਰ ਆਇਆ, ਮੈਂਟਲ ਹੋਸਪਿਟਲ ਦਾ ਕਿਸੇ ਬਿਲਡਿੰਗ ਦਾ ਉਦਘਾਟਨ ਕਰਨਾ ਸੀਗਾ, ਉੱਥੇ ਬੁਲਾਇਆ ਗਿਆ ਅਤੇ ਕਹਿਣ ਲੱਗੇ ਵੀ ਇਹ ਪਾਗਲ ਠੀਕ ਹੋ ਗਿਆ, ਚਲੋ ਪੰਡਿਤ ਜਵਾਹਰ ਲਾਲ ਨਹਿਰੂ ਰਾਹੀਂ ਇਸ ਨੂੰ ਛੁੱਟੀ ਦਵਾ ਦਈਏ। ਉਸ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਨੇ ਬਾਹਰ ਕੱਢਿਆ, ਸ਼ਾਬਾਸ਼ ਦਿੱਤੀ, ਆਖਿਆ ਵੀ ਚੰਗਾ ਹੁਣ ਸੋਹਣਾ ਸਿਆਣਾ ਬਣ ਕੇ ਜ਼ਿੰਦਗੀ ਜੀਵੀ ਤੂੰ। ਉਹਨੇ ਦੇਖਿਆ 5-7 ਬੰਦੇ ਵੀ ਨਾਲ ਨੇ ਅਤੇ ਪੁੱਛਦਾ ਵੀ ਇਹ ਕੌਣ ਨੇ, ਕਿਸੇ ਨੂੰ ਪੁੱਛਿਆ ਕੌਣ ਹੈ। ਕਹਿਣ ਲੱਗੇ ਪੰਡਿਤ ਜਵਾਹਰ ਲਾਲ ਨਹਿਰੂ। ਕਹਿੰਦਾ ਅੱਛਾ ਅੱਛਾ, ਰਹਿਣ ਇੱਥੇ ਠੀਕ ਹੋ ਜਾਣਗੇ, ਮੈਂ ਵੀ 6 ਮਹੀਨੇ ਪਹਿਲਾਂ ਇਹੀ ਕਹਿੰਦਾ ਹੁੰਦਾ ਸਾਂ। ਬੜਾ ਹੀ ਵਧੀਆ ਹਸਪਤਾਲ ਹੈ, ਬੜੇ ਸਿਆਣੇ ਡਾਕਟਰ ਨੇ, ਬਿਲਕੁਲ ਠੀਕ ਹੋ ਕੇ ਜਾਣਗੇ ਇੱਥੋਂ ਆਏ। ਜਿਹੜਾ ਦੀਵਾਨਾ ਹੁੰਦਾ ਨਾ ਪਾਗਲ, ਉਹਨੂੰ ਦੂਜੇ ਵੀ ਸਾਰੇ ਜਿਹੜੇ ਨਾ, ਮੈਂ ਅਰਜ਼ ਕਰਾਂ, ਸਿਆਣੇ ਨਜ਼ਰ ਨਹੀਂ ਆਉਂਦੇ। ਅਤੇ ਸੰਸਾਰ ਦੀ ਜ਼ਿੰਦਗੀ ਐਸੇ ਦੀਵਾਨੇਪਨ ਵਿੱਚ ਹਜ਼ੂਰ ਕਹਿੰਦੇ ਤੂੰ ਬਤੀਤ ਕਰ ਦਿੱਤੀ ਹੈ ਜੀ।
ਸਿਰ ਲੱਗਾ ਜਮਡੰਡ ਤਾਂ ਪਛਤਾਨਿਆ।
ਜਦੋਂ ਸਿਰ ਵਿੱਚ ਜਮ ਦਾ ਡੰਡਾ ਵੱਜਾ, ਪਤਾ ਫਿਰ ਲੱਗਣਾ, ਪਸ਼ਚਾਤਾਪ ਫਿਰ ਕਰਨਾ। ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂਡ ਮੈਂ ਲੱਗੈ। ਮੇਰਾ ਖਿਆਲ ਹੈ ਦੋ ਥਾਵਾਂ ਨੇ ਜਾਗਣ ਦੀਆਂ, ਗੁਰਮਤ ਦੇ ਸਿਧਾਂਤ ਮੁਤਾਬਕ, ਜਾਂ ਗੁਰੂ ਕਾ ਸ਼ਬਦ ਜਗਾਉਂਦਾ ਉਹ ਜੀਵਦਿਆਂ ਹੀ ਜਾਗ ਪੈਂਦਾ, ਜਾਂ ਜਮ ਦਾ ਡੰਡਾ ਵੱਜਦਾ ਅਤੇ ਫਿਰ ਜਾਗਦਾ। ਪਰ ਫਰਕ ਕੀ ਹੈ, ਜਦੋਂ ਜਮ ਦਾ ਡੰਡਾ ਵੱਜਦਾ ਅਤੇ ਹੋਸ਼ ਕਰਦਾ ਵੀ ਮਨਾ ਤੇਰਾ ਕੁਛ ਵੀ ਨਹੀਂ ਸੀ, ਉੱਥੇ ਸਿਰਫ ਪਸ਼ਚਾਤਾਪ ਹੀ ਪੱਲੇ 'ਚ ਰਹਿ ਜਾਂਦਾ। ਅਤੇ ਜੇ ਗੁਰੂ ਕੇ ਸ਼ਬਦ ਨਾਲ ਜਾਗ ਪਵੇ ਤਾਂ ਗੁਰੂ ਦੀ ਰਹਿਮਤ ਅਤੇ ਬਖਸ਼ਿਸ਼ ਨਾਲ ਝੋਲੀ ਭਰ ਕੇ ਆਨੰਦ ਵਾਲੀ ਜ਼ਿੰਦਗੀ ਬਣਾ ਲੈਂਦਾ। ਸਿਰ ਲੱਗਾ ਜਮ ਡੰਡ ਤਾਂ ਪਛਤਾਨੇ ਆ,
ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ।
ਪੂਰੇ ਗੁਰੂ ਤੋਂ ਬਗੈਰ ਹਜ਼ੂਰ ਕਹਿੰਦੇ ਨੇ ਸ਼ੈਤਾਨ ਬਣ ਕੇ ਜ਼ਿੰਦਗੀ ਬਤੀਤ ਪਿਆ ਕਰਦਾ। ਇਹ ਤਾਂ ਗੁਰੂ ਬਖਸ਼ਿਸ਼ ਕਰਨ ਕਿ ਸਾਡੀ ਜ਼ਿੰਦਗੀ ਗੁਰਸਿੱਖੀ ਵਾਲੀ, ਨਾਮ ਸਿਮਰਨ ਵਾਲੀ, ਗੁਰੂ ਦੇ ਸੰਗ ਵਿੱਚ ਬੈਠ ਕੇ ਜੀਵਨ ਬਤੀਤ ਕਰਨ ਵਾਲੀ ਬਣ ਜਾਏ। ਇਸ ਲਈ ਹਜ਼ੂਰ ਨੇ ਤਗੀਦ ਕੀਤੀ ਹੈ, ਪੂਰੇ ਗੁਰੂ ਤੋਂ ਬਗੈਰ ਆਪਣੀ ਮਤ ਨਾਲ ਨਾ ਜੀਵਿਓ। ਪੂਰੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ਼ਬਦ ਗੁਰੂ ਜੋ ਸਾਨੂੰ ਸੇਧ ਦੇ ਰਹੇ, ਇਹਨਾਂ ਦੀ ਓਟ ਆਸਰਾ ਲੈ ਕੇ ਜੀਵਨ ਜੀਵੀਏ। ਦੇ ਲਈ ਸਾਡੇ ਸਾਰਿਆਂ ਦਾ ਫਰਜ਼ ਬਣਦਾ ਅੰਮ੍ਰਿਤ ਵੇਲੇ ਉੱਠੀਏ, ਬਾਣੀ ਦਾ ਨਿਤਨੇਮ ਕਰੀਏ, ਬਾਣੀ ਦੀ ਵਿਚਾਰ ਜ਼ਰੂਰ ਕਰੀਏ, ਬਾਣੀ ਦੀ ਵਿਚਾਰ ਦੇ ਆਧਾਰ 'ਤੇ ਜੀਵਨ ਜੀਣ ਦਾ ਇੱਕ ਨਕਸ਼ਾ ਉਲੀਕੀਏ। ਅੰਮ੍ਰਿਤ ਦੀ ਦਾਤ ਸਾਡੇ ਪਾਸ ਹੋਵੇ, ਅੰਮ੍ਰਿਤ ਵੇਲਾ ਸਾਡੇ ਕੋਲ ਹੋਵੇ, ਅੰਮ੍ਰਿਤ ਬਾਣੀ ਸਾਡੇ ਕੋਲ ਹੋਵੇ, ਅੰਮ੍ਰਿਤ ਨਾਮ ਸਾਡੇ ਪਾਸ ਹੋਵੇ, ਜਿੱਥੇ ਇਹ ਚਾਰ ਅੰਮ੍ਰਿਤ ਦਾ ਸੰਬੰਧ ਬਣ ਜਾਂਦਾ ਹੈ ਨਾ, ਖੰਡੇ ਬਾਟੇ ਦਾ ਅੰਮ੍ਰਿਤ, ਵੇਲਾ ਅੰਮ੍ਰਿਤ, ਬਾਣੀ ਅੰਮ੍ਰਿਤ ਅਤੇ ਨਾਮ ਅੰਮ੍ਰਿਤ। ਮੈਂ ਅਰਜ਼ ਕਰਾਂ ਉਸ ਦੇ ਜੀਵਨ ਵਿੱਚ ਫਿਰ ਦ੍ਰਿਸ਼ਟੀ ਅੰਮ੍ਰਿਤ ਬਣ ਜਾਂਦੀ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਉੱਥੇ ਫਿਰ ਸ਼ੈਤਾਨ ਅੰਦਰ ਨਹੀਂ ਬੋਲਦਾ, ਫਿਰ ਭਗਵਾਨ ਅੰਦਰ ਬੋਲਦਾ ਹੈ। ਅਤੇ ਗੁਰੂ ਬਖਸ਼ਿਸ਼ ਕਰਨ, ਮੈਂ ਸਮੇਂ ਨੂੰ ਅੱਗੇ ਜ਼ਿਆਦਾ ਨਾਲ ਜਾਵਾਂ, ਭਾਵੇਂ ਆਪ ਸੰਗਤਾਂ ਦੀ ਇਕਾਗਰਤਾ ਦੇਖ ਕੇ ਕਈ ਵਾਰੀ ਜੀਅ 'ਤੇ ਚਾਹੁੰਦਾ ਵੀ ਚੰਦ ਅੱਖਰ ਹੋਰ ਵੀ ਆਖਾਂ, ਪਰ ਸਮੇਂ ਨੂੰ ਮੁੱਖ ਰੱਖੀਏ। ਸਾਰਿਆਂ ਨੇ ਆਪਣੇ ਆਪਣੇ ਘਰਾਂ ਵਿੱਚ ਜਾ ਕੇ ਜਿੱਥੇ ਪ੍ਰਸ਼ਾਦ ਪਾਣੀ ਛਕਦਿਆਂ ਵਿਸ਼ਰਾਮ ਕਰਨਾ, ਉੱਥੇ ਸਮੇਂ ਨੂੰ ਸੰਭਾਲ ਕੇ ਅਸਾਂ ਸਾਰਿਆਂ ਇਹ ਯਤਨ ਕਰਨਾ। ਸੌਣ ਵੇਲੇ ਜ਼ਰੂਰ ਮੈਂ ਅਰਜ਼ ਕਰਾਂ, ਯਤਨ ਕਰਿਓ ਜਿੱਥੇ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਪ ਕਰਕੇ ਸੌਵਿਓ, ਉੱਥੇ ਨਾਲ ਹੀ ਨਾਲ ਕਿਤੇ ਸੌਂਦਿਆਂ ਸੌਂਦਿਆਂ पांच सात मिनट घटो घट भी सौंदया सौंदया वाहेगुरू 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 अंदर दी सुरत विचों ही भावें जपद्या जपद्या सौ जाइए। गुरु की मेहरामत नाल वाहेगुरू की असीस बख्शीश नाल वाहेगुरू की झोली विच विश्राम हो जाए। अमृत वेले फिर नाम बाणी नाल जुड़ के जिंदगी बतीत करिए। मुखों भगवान बोलीए ते अंदरों भगवान की बख्शिश नाल जिंदगी भगवान रूप हो जाए। ते जे अंदरों शैतान बोले मुखों शैतान बोले ते जिंदगी दुखदायक ते बर्बाद हो जाए। सो गुरु बख्शिश करन पूरे गुरु तो बगैर ना फिरीए बल्कि गुरु की बख्शिश नाल बाणी नाल जुड़ के जिंदगी बतीत करिए जी। गुरु चरणा विच पुजन लई आप समूह गुरु सवारियां संगतां नूं जी आया कहिंदे आं हार्दिक धनवाद। अपनियां भुल्लां दी खिमा मंगदे आं फतेह अर्ज करन लगा सारे करो कृपा ते गज के आखो जी वाहिगुरु जी का खालसा वाहिगुरु जी की फतेह।
ਉੱਥੇ ਇਹ ਲਿਖਿਆ ਨਾ ਵੀ ਵਾਹਿਗੁਰੂ ਨੇ ਅਕਾਲ ਪੁਰਖ ਨੇ ਕਿਰਪਾ ਕਰਕੇ ਸੇਵਾ ਕਰਵਾਈ ਨਾ ਕਿ